ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ।
ਕਬੀਰ ਜਮ ਕਾ ਠੇਂਗਾ ਬੁਰਾ ਹੈ, ਕਬੀਰ ਕਹਿੰਦਾ ਜਿਹੜਾ ਜਮ ਹੈ ਨਾ ਇਹਦਾ ਜਿਹੜਾ ਧੱਕਾ ਹੈ, ਜਮ ਜਦੋਂ ਧੱਕਾ ਮਾਰਦਾ
ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਅੰਚਲ ਲਾਏ।
ਕਬੀਰ ਕਹਿੰਦਾ ਵੀ ਜਿਹੜਾ ਜਮ ਦਾ ਡੰਡਾ ਹੈ ਨਾ ਠੇਂਗਾ, ਜਮ ਕਾ ਕਹਿ ਕਬੀਰ ਤੇਈ ਨਰ ਜਾਗਾ ਜਮ ਕਾ ਡੰਡ ਬੂੰਡ ਮੈਂ ਲੱਗ ਹੈ। ਜਮ ਕਾ ਜਿਹੜਾ ਡੰਡ ਹੈ, ਭਰਮ ਦਾ ਜਿਹੜਾ ਡੰਡ ਹੈ ਇਹ ਬੁਰਾ ਹੈ। ਭਰਮ ਬਰਦਾਸ਼ਤ ਭਰਮ 'ਚੋਂ ਪੈ ਆਉਂਦੀ ਹੈ, ਜਿੰਨਾ ਚਿਰ ਭਰਮ ਰਹੂਗਾ ਪੈ ਰਹੂਗੀ। ਅਸਲ ਦੇ ਵਿੱਚ ਜਮ ਕੀ ਹੈ, ਜਿਹੜਾ ਮਨ ਹੈ ਆਪਣੇ ਆਪ ਹੀ ਜਮ ਹੈ। ਇਹਨੂੰ ਕਾਲ ਕਿਹਾ ਨਾ, ਕਾਲ ਕਲਪਣਾ, ਇਹ ਮਨ ਚਿੰਬੜਿਆ ਹੈ ਜਮ ਹੈ। ਜਿਹੜੀ ਮਾਇਆ ਦੀ ਇੱਛਾ ਹੈ ਨਾ ਮਨ ਦੇ ਵਿੱਚ ਪੈਦਾ ਹੋ ਗਈ, ਇਹ ਜਮ ਹੈ। ਇਹ ਇੱਛਾ ਨਹੀਂ ਛੱਡਦੀ ਮਾਇਆ ਦੀ, ਜਿੱਦਣ ਇਹ ਇੱਛਾ ਛੱਡਤੀ ਜਮ ਛੁੱਟ ਗਿਆ। ਭਰਮ ਦਾ ਕੰਮ ਭਰਮ ਕਰਕੇ ਨਹੀਂ ਮਾਇਆ ਛੱਡਦਾ, ਵੀ ਜ਼ਿੰਦਗੀ ਦਾ ਨਿਰਵਾਹ ਨਹੀਂ ਹੋਣਾ। ਚਮਕਾ ਠੇਂਗਾ ਬੁਰਾ ਹੈ ਇਹ ਨਹੀਂ ਸਹਿਆ ਜਾਏ,
ਉਹ ਨਹੀਂ ਸਹਿਆ ਜਾਏ,
ਸਹਿਆ ਨਹੀਂ ਜਾ ਸਕਦਾ।
ਏਕ ਜੋ ਸਾਧੂ ਮੋਹੇ ਮਿਲਿਓ ਤੇਰੇ ਲੀਆ ਅੰਚਲ ਲਾਏ।
ਮੈਨੂੰ ਸਾਧੂ ਮਿਲਿਆ ਤੇਰੇ ਲੀਆ ਅੰਚਲ ਲਾਏ, ਇੱਕ ਸਾਧੂ ਐਸਾ ਮਿਲਿਆ ਮੈਨੂੰ, ਉਹਨੇ ਆਪਣੇ ਅੰਚਲ ਨਾਲ ਜੋੜ ਲਿਆ। ਮੇਰੀ ਜਿਹੜੀ ਅੰਤਰਾਤਮਾ ਸਤਿਗੁਰ ਹੈ ਮੇਰਾ, ਸਤਿਗੁਰ ਤਾਂ ਖਾਲੀ ਕੋਈ ਨਹੀਂ, ਉਹਨੇ ਬਾਹ ਫੜੀ ਹੈ ਜਮ ਤੋਂ ਮੇਰੀ। ਸਤਿਗੁਰ ਜਿਹੜਾ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਜਿੱਦਣ ਸਤਿਗੁਰ ਦੇ ਨਾਲ ਮੇਲ ਹੋਇਆ, ਉਹਨੇ ਬਾਹ ਫੜੀ ਵੀ ਆ ਜਾ ਤੂੰ ਮੇਰੇ ਨਾਲ, ਦੇਖਾ ਪਹਿਲਾਂ ਜਾਂਦੇ ਨੂੰ ਕੀ ਕਰੂਗਾ, ਮੈਨੂੰ ਨਹੀਂ ਕੁਛ ਕਰ ਸਕਦਾ ਤੈਨੂੰ ਕੀ ਕਰੂਗਾ, ਉਹਨੇ ਅੰਚਲ ਲਾ ਲਿਆ। ਅੰਤਰਾਤਮਾ ਨਾਲ ਜੁੜ ਕੇ ਹੀ ਜਮ ਤੋਂ ਬਚਾਅ ਹੈ, ਅੰਤਰਾਤਮਾ ਨੂੰ ਛੱਡ ਕੇ ਜੰਮਣ ਭਰਨ ਤੋਂ ਬਚਾਅ ਨਹੀਂ ਹੈ।
ਕਬੀਰ ਬੈਦ ਕਹੇ ਹੋ ਹੀ ਭਲਾ ਦਾਰੂ ਮੇਰੇ ਬਸ, ਇਹ ਤੋਂ ਬਸਤ ਗੋਪਾਲ ਕੀ ਜਬ ਭਾਵੇ ਲੈ ਖਸ।
ਪਰ ਇੱਧਰ ਗੁਰੂ ਜਿਹੜੇ ਸੰਸਾਰੀ ਗੁਰੂ ਨੇ ਵੈਦ ਬਣੇ ਹੋਏ, ਉਹ ਕਹਿੰਦੇ ਨੇ ਮੈਂ ਠੀਕ ਹਾਂ, ਮੇਰੇ ਕੋਲ ਦੁਆ ਹੈ, ਮੈਂ ਤੈਨੂੰ ਮਰਨ ਨਹੀਂ ਦਿੰਦਾ, ਸਰੀਰ ਕਰਕੇ ਕਹਿੰਦੇ ਨੇ। ਉਹ ਸਰੀਰ ਕਰਕੇ ਅਮਰ ਕਰਦੇ ਨੇ ਵੀ ਮੇਰੇ ਕੋਲ ਐਸੀ ਦੁਆ ਹੈ, ਤੂੰ ਸਰੀਰ ਕਰਕੇ ਮਰੇਗਾ ਹੀ ਨਹੀਂ। ਇਹ ਆ ਸੁਖੋਣਾ ਨਾੜੀ ਜੀ ਤੈਨੂੰ ਪ੍ਰਾਣ ਚੜ੍ਹਾਉਣ ਦਾ, ਪ੍ਰਾਣ ਚੜ੍ਹਾ ਲਈ ਫਿਰ ਜੰਮ ਜਿਹੜਾ ਹੈਗਾ ਤੈਨੂੰ ਫੜ ਨਹੀਂ ਸਕਦਾ। ਉਹ ਦੋ ਕਿਸਮ ਦੇ ਨੇ, ਆਯੁਰਵੈਦਿਕ ਵਾਲੇ ਸਰੀਰ ਨੂੰ ਅਮਰ ਕਰਦੇ ਨੇ, ਹੋਰ ਤਰੀਕੇ ਨਾਲ ਕਾਇਆ ਕਲਪ ਕਰਦੇ ਨੇ, ਕਰਨੀ ਤਾਂ ਕਾਇਆ ਕਲਪ ਦੀ, ਮਾਇਆ ਕਲਪ ਕਰਨ ਲੱਗ ਗਏ ਸਰੀਰ ਵੱਲ। ਕਾਇਆ ਕਲਪ ਵਾਲੀ ਗੱਲ ਤਾਂ ਠੀਕ ਹੈ, ਮਾਇਆ ਕਲਪ ਵਾਲੀ ਗੱਲ ਗਲਤ ਹੈ। ਕਾਇਆ ਔਰ ਮਾਇਆ ਮਿਕਸ ਕਰਤੀ ਨਾ, ਮਾਇਆ ਨੂੰ ਕਾਇਆ ਬਣਾਤਾ, ਕਾਇਆ ਨੂੰ ਮਾਇਆ, ਕਾਇਆ ਮਾਇਆ ਦਾ ਫਰਕ ਮਿਟਾਤਾ। ਇਸੇ ਕਰਕੇ ਕਾਇਆ ਦੀ ਜਿਹੜੀ ਹੈ ਮੁਕਤੀ ਦੀ ਜਗ੍ਹਾ ਮਾਇਆ ਦੀ ਮੁਕਤੀ ਵੱਲ ਆ ਗਈ, ਸਰੀਰ ਦੀ ਮੁਕਤੀ ਵੱਲ ਆ ਕੇ ਬਾਹਰ ਲੈ ਜੀ, ਇਹ ਮਰੇ ਨਾ ਮੁਕਤ ਹੋ ਗਿਆ। ਪੈਦ ਕਹੇ ਹੁਣ ਹੀ ਭਲਾ
ਦਾਰੂ ਮੇਰੇ ਬਸ
ਮੇਰੇ ਕੋਲ ਦੁਆ ਹੈ ਇਹਦੀ, ਕੋਈ ਦੁਆ ਦੱਸਦਾ, ਕੋਈ ਮੰਤਰ ਦੱਸਦਾ, ਕੋਈ ਤੰਤਰ ਦੱਸਦਾ। ਯੰਤਰ ਤਾਂ ਸਰੀਰ ਹੈ ਨਾ, ਸਰੀਰ ਦੇ ਬਚਾਉਣ ਦੇ ਤੰਤਰ ਔਰ ਮੰਤਰ ਦੋ ਚੀਜ਼ਾਂ ਨੇ। ਤੰਤ ਮੰਤ ਹੈ ਨਾ, ਜ਼ਿਆਦਾ ਕਿਸੇ ਕੋਲ ਦੁਆ ਹੈ ਉਹ ਤੰਤਰ ਹੈ, ਕਿਸੇ ਕੋਲ ਯੁਕਤੀ ਹੈ ਉਹ ਮੰਤਰ ਹੈ। ਯੋਗੀਆਂ ਕੋਲ ਯੁਕਤੀ ਹੈ, ਆਯੁਰਵੈਦ ਕੋਲ ਦੁਆ ਹੈ। ਦਾਰੂ ਮੇਰੇ ਬਸ ਮੇਰੇ ਕੋਲ ਦਾਰੂ ਹੈ,
ਇਹ ਤੋਂ ਬਸਤ ਗੋਪਾਲ ਕੀ ਜਬ ਭਾਵੇ ਲੇਖ ਹੱਸ।
ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਤਾਂ ਜਿਹੜੀ ਜੋਤ ਹੈ ਸਰੀਰ ਦੇ ਵਿੱਚ, ਇਹ ਤਾਂ ਗੋਪਾਲ ਦੀ ਜੋਤ ਹੈ, ਜਿੰਨਾ ਚਿਰ ਮਰਜ਼ੀ ਛੱਡੇ ਜਿੰਨਾ ਚਿਰ ਮਰਜ਼ੀ ਨਾ ਛੱਡੇ। ਸਾਡੇ ਘਰ ਲਾਈਟ ਆ ਰਹੀ ਹੈ ਅਤੇ ਪਾਵਰ ਹਾਊਸ ਵਾਲੇ ਪਿੱਛੇ ਹੀ ਸੁਚ ਆਫ ਕਰ ਦੇਣ, ਸਾਰੀਆਂ ਬੱਤੀਆਂ ਛੱਡੀ ਜਾਓ, ਸਾਡੀ ਸੁੱਚਾਂ ਨਹੀਂ ਕੰਮ ਕਰਦੀਆਂ ਜੇ ਪਿੱਛੇ ਹੀ ਪਿੱਛੇ ਤੋਂ ਲਾਈਟ ਨਾਲ। ਜਿੰਨੇ ਇਹਨਾਂ ਨੇ ਸਰੀਰ ਦੇ ਵਿੱਚ ਕੇਂਦਰ ਮੰਨੇ ਨੇ ਨਾ ਜੋਤ ਦੇ, ਉਹ ਕੇਂਦਰਾਂ ਜੇ ਜੋਤ ਆਊਗੀ ਪਿੱਛੋਂ ਤਾਂ ਹੀ ਕੇਂਦਰ ਚੱਲਣਗੇ, ਸਾਰੇ ਗ੍ਰਿਡ ਫੇਲ ਹੋ ਜਾਂਦੇ ਨੇ ਜੇ ਪਿੱਛੋਂ ਹੀ ਨਾ ਆਵੇ। ਇਹ ਤਾਂ ਵਸਤ ਗੋਪਾਲ ਦੀ ਹੈ, ਜਾਂ ਭਾਵੇ ਲੈ ਖਸ, ਜੇ ਪਿੱਛੋਂ ਹੀ ਲਾਈਟ ਬੰਦ ਕਰ ਦੇਵੇ ਤਾਂ ਬਾਹਰ ਕਿੱਥੋਂ ਆਊਗੇ, ਗਾਂ ਸਰੀਰ ਕਿਵੇਂ ਚੱਲੂ, ਸਰੀਰ ਨਹੀਂ ਚੱਲਦਾ। ਇਹ ਕਾਇਆ 'ਚੋਂ ਮਾਇਆ 'ਚ ਲਾਈਟ ਆ ਰਹੀ ਹੈ, ਕਾਇਆ 'ਚੋਂ ਬੈਠ ਕੇ ਤ੍ਰਿਕੁਟੀ ਧਿਆਨ ਕਰਦਾ ਤਾਂ ਸਰੀਰ ਚੱਲਦਾ। ਇਹ ਉਹਦੇ ਧਿਆਨ ਨਾਲ ਚੱਲਦਾ ਸਰੀਰ, ਉਹ ਚਲਾਉਣਾ ਚਾਹੁੰਦਾ ਤਾਂ ਚੱਲਦਾ, ਨਹੀਂ ਚਲਾਉਣਾ ਚਾਹੁੰਦਾ ਨਹੀਂ ਚੱਲਦਾ, ਜੇ ਚਾਹੁੰਦਾ ਤਾਂ ਉੱਠ ਕੇ ਤੁਰਦਾ, ਨਹੀਂ ਚਾਹੁੰਦਾ ਨਹੀਂ ਤੁਰਦਾ। ਜਿਹੜਾ ਸਰੀਰ ਦੇ ਵਿੱਚ ਹੈ ਉਹਦੀ ਇੱਛਾ ਨਾਲ ਚੱਲਦਾ ਸਰੀਰ, ਪਰ ਉਹ ਕਿਹਦੀ ਇੱਛਾ ਨਾਲ ਚੱਲਦਾ, ਉਹ ਵੀ ਕਿਸੇ ਹੋਰ ਦੀ ਇੱਛਾ ਨਾਲ ਚੱਲਦਾ। ਉਹ ਜਿਹੜਾ ਹੈ ਨਾ ਸਰਵਨਾਇਣ ਆਪ ਵੇਖਣ ਹਾਰ, ਅਸਲ ਜਿਹੜਾ ਨੈਣ ਹੈ ਉਹਦੇ ਵਿੱਚ ਸਾਬਤ ਸੂਰਤ ਜਿਹੜਾ ਇੱਕ ਹੈ ਉਹੀ ਦੇਖ ਸਕਦਾ, ਨੈਣ ਥਾਈ ਬ੍ਰਹਮ ਨਹੀਂ ਨੈਣ ਥਾਈ ਦੇਖ ਸਕਦਾ। ਬ੍ਰਹਮ ਦੀ ਅੱਖ ਨੂੰ ਸੂਤਕ ਹੈ, ਪੂਰਨ ਬ੍ਰਹਮ ਦੀ ਅੱਖ ਨੂੰ ਸੂਤਕ ਨਹੀਂ ਹੁੰਦੀ। ਪੂਰਨ ਬ੍ਰਹਮ ਦੀ ਅੱਖ ਨੂੰ ਸੂਤਕ ਨਹੀਂ ਹੁੰਦਾ, ਬ੍ਰਹਮ ਦੀ ਅੱਖ ਬ੍ਰਹਮ ਇਹਦਾ ਬਿਮਾਰ ਹੈ, ਬਿਮਾਰ ਹੋਣ ਕੌਣ, ਬ੍ਰਹਮ ਬਿਮਾਰ ਹੈ, ਬਿਮਾਰ ਬਣ ਕੇ ਬ੍ਰਹਮਾ ਬਣਿਆ ਹੋਇਆ, ਬਿਮਾਰੀ ਤਾਂ ਹੀ ਤਾਂ ਵੈਦ ਦੀ ਲੋੜ ਪਈ ਹੈ, ਪਹਿਲਾਂ ਵੈਦ ਨਹੀਂ ਆਇਆ, ਵੈਦ ਦੀ ਲੋੜ ਕਾਹਦੀ ਪਈ, ਵੈਦ ਦਾ ਜ਼ਿਕਰ ਕਿਉਂ ਆਇਆ ਧਰਮ ਦੀ ਦੁਨੀਆਂ 'ਚ, ਵੈਦ ਸਦਾ ਹੈ ਵੈਦ ਕੀ ਪਕੜ ਢੋਲੇ ਵਾਲ, ਬਿਮਾਰ ਹੈ, ਹੋਮੇ ਦੀਰਘ ਰੋਗ ਹੈ, ਦਾਰੂ ਪੀ ਸਮਾਂ ਹੈ, ਹਾਂਜੀ।
ਕਬੀਰ ਨੌਬਤ ਆਪਣੀ ਦਿਨ ਦੱਸ ਲੇ ਬਜਾਏ,
ਹਾਂ ਇਹ ਤੋਂ ਬਸ ਗੋਪਾਲ ਕੀ ਜਾਂ ਭਾਵੇ ਲਿਆ, ਇਹ ਜੋ ਤਾਂ ਗੋਪਾਲ ਦੀ ਹੈ, ਜਦ ਮਰਜ਼ੀ ਛੱਡੇ ਜਦ ਮਰਜ਼ੀ ਨਾ, ਧਿਆਨ ਹੈ ਉਹ ਆਪਣਾ ਧਿਆਨ ਹਟਾ ਲਵੇ ਸਰੀਰ 'ਚੋਂ, ਵੈਦ ਕੀ ਕਰੂਗਾ, ਵੈਦ ਦੇ ਧਿਆਨ ਨਾਲ ਨਹੀਂ ਸਰੀਰ ਚੱਲਦਾ, ਡਾਕਟਰ ਧਿਆਨ ਦਿੰਦਾ ਵੀ ਮਰਿਆ ਕਿਉਂ ਹੈ, ਡਾਕਟਰ ਕਰ ਦੇਵੇ ਜਿਉਂਦਾ ਫਿਰ ਇਹਨੂੰ, ਡਾਕਟਰ ਦੇ ਧਿਆਨ ਨਾਲ ਹੀ ਜਿਉਂਦਾ ਹੁੰਦਾ। ਜਿਹੜਾ ਅੰਦਰ ਜਿਹਦਾ ਜਿਹਨੇ ਸਰੀਰ ਬਣਾਇਆ, ਜਿਹਨੇ ਗੜ ਗੜੇ ਉਸ ਗੜ ਮੈਂ ਪਾਵਾ, ਉਹਦੇ ਧਿਆਨ ਨਾਲ ਗੋਪਾਲ ਦੇ ਧਿਆਨ ਨਾਲ ਸਰੀਰ ਚੱਲਦਾ ਹੈ। ਮਾਟੀ ਕਾ ਪੁੱਤਰਾ ਗੋਪਾਲ ਇਹਦੇ ਵਿੱਚ ਹੈ, ਹਾਂਜੀ।
ਕਬੀਰ ਨੌਬਤ ਆਪਣੀ ਦਿਨ ਦੱਸ ਦੇ ਲੇ ਬਜਾਏ, ਨਦੀ ਨਾਮ ਸੰਯੋਗ ਜਿਉਂ ਬਹੁਤ ਨਾ ਮਿਲੇ ਆਏ।
ਕਬੀਰ ਕਹਿੰਦਾ ਨੌਬਤ ਆਪਣੀ, ਆਪਣਾ ਜਿਹੜਾ ਸਿੱਕਾ ਚਲਾਉਣਾ ਨਾ, ਲੋਕ ਆਪਣਾ ਆਪਣਾ ਸਿੱਕਾ ਚਲਾਉਂਦੇ ਨੇ ਆਪਣੀ ਆਪਣੀ ਮਰਜ਼ੀ ਦੇ, ਐਲਾਨ ਕਰਦੇ ਨੇ ਨੌਬਤ ਆਪਣੀ,
ਦਿਨ ਦੱਸ ਲੇ ਬਜਾਏ,
ਦੱਸ ਦਿਨ ਤੂੰ ਵੀ ਆਪਣੇ ਹੁਕਮ ਚਲਾ ਲੈ ਦੁਨੀਆਂ ਦੇ ਉੱਤੇ, ਦੱਸ ਦਿਨ ਤੂੰ ਵੀ ਬਜਾ ਲੈ। ਆਹ ਜਿਹੜੇ ਨੌਬਤ ਕੀ ਆ, ਜਾਂ ਬੋਲਦਾ ਇਹੀ ਨੌਬਤ ਹੈ, ਇਹਦਾ ਬੋਲਣਾ ਹੰਕਾਰ ਦੇ ਵਿੱਚ ਬੋਲਣਾ ਨੌਬਤ ਹੈ, ਜਿਹੜਾ ਹੰਕਾਰ 'ਚ ਬੋਲਣਾ ਉਹ ਨੌਬਤ ਹੈ।
ਨਦੀ ਨਾਮ ਸੰਯੋਗ ਜਿਉਂ ਬਹੁਤ ਨਾ ਮਿਲੇ ਆਏ,
ਪਰ ਨਦੀ ਨਾਮ ਸੰਯੋਗ ਆ ਜਿਹੜੇ ਬੰਦੇ ਆਪਾਂ ਨੂੰ ਮਿਲਦੇ ਨੇ, ਤਾਂ ਆਇਆ ਜਿਵੇਂ ਨਦੀ ਦੇ ਪੱਤਣ 'ਤੇ ਆਏ ਇਕੱਠੇ ਕਿਸ਼ਤੀ ਲੰਘੇ, ਇਹਨਾਂ 'ਤੇ ਕੀ ਨੌਬਤ ਵਜਾਉਣੀ ਹੈ, ਸੰਯੋਗ ਹੈ ਬਹੁਤ ਨਾ ਮਿਲੀ ਆਏ, ਦੁਬਾਰਾ ਨਹੀਂ ਮੇਲ ਹੋਣਾ ਇਹਨਾਂ ਦਾ, ਆਤਮਾ ਕਰਕੇ ਨਹੀਂ ਮੇਲ ਹੋਣਾ, ਸਰੀਰ ਕਰਕੇ ਨਹੀਂ ਮੇਲ ਹੋਣਾ।
ਕਬੀਰ ਸਾਧ ਸਮੁੰਦੇ ਮਸ ਕਰੂੰ ਕਲਮ ਕਰੂੰ ਬਨਰਾਏ ਬਸੁੱਧਾ ਕਾਗਦ ਜੋ ਕਰੂੰ ਹਰ ਜਸ ਲਿਖਣਾ
ਬਸੁੱਧਾ ਬਸੁੱਧਾ ਨਹੀਂ ਹੁੰਦਾ ਬਸੁੱਧਾ
ਬਸੁੱਧਾ
ਬਸੁੱਧਾ ਤੇ ਥੋੜ੍ਹਾ ਜਿਹਾ ਫਰਕ ਪਾ ਕੇ ਕੋਈ ਬੇਸੁੱਧਾ ਕਰ ਦੂਗਾ ਇਹ ਅਰਥ ਕਰ ਲੂਗਾ ਸੁੱਧਾ ਅਰਥ ਬੇਸੁੱਧਾ ਕਰ ਲੂਗਾ ਹੋਰੇ ਕੁਛ ਬਣ ਜੂ ਬਸੁੱਧਾ ਲਫਜ਼ ਹੈ ਵਸਦਾ ਧਰਤੀ ਨੂੰ ਕਹਿੰਦੇ ਨੇ ਜਿੱਥੇ ਲੋਕ ਵਸਦੇ ਨੇ ਨਾ ਜਿਹਦੇ ਉੱਤੇ ਧਰਤੀ 'ਤੇ ਉਹ ਵਸਦਾ ਸੂਰਜ ਨੂੰ ਵਸਦਾ ਨਹੀਂ ਕਹਿੰਦੇ ਉੱਥੇ ਕੋਈ ਵਸਦਾ ਨਹੀਂ ਚੰਦਰਮਾ ਵਸਦਾ ਨਹੀਂ ਹੈ ਜਿੱਥੇ ਆਬਾਦੀ ਨਹੀਂ ਨਾ ਹੈਗੀ ਜੀਵ ਨਹੀਂ ਜਿੱਥੇ ਵਸਦੇ ਜਿੱਥੇ ਜੀਵਨ ਨਹੀਂ ਹੈ ਉਹ ਵਸਦਾ ਨਹੀਂ ਹੈ ਜਿੱਥੇ ਜੀਵਨ ਨਹੀਂ ਉਹ ਵਸਦਾ ਨਹੀਂ ਹੈ ਤੇ ਜੀਵਨ ਹੈ ਵਸਦਾ ਹਾਂਜੀ
ਕਬੀਰ ਸਾਧ ਸਮੁੰਦੇ ਮਸ ਕਰੂੰ ਕਲਮ ਕਰੂੰ ਬਨਰਾਏ ਵਸੁੱਧਾ
ਵਸੁੱਧਾ
ਵਸੁੱਧਾ ਕਾਗਜ਼ ਜੋ ਕਰੂੰ ਹਰ ਜਸ ਲਿਖਣ ਨਾ ਜਾਏ
ਵਸਦਾ ਕਾਗਜ਼ ਜੇ ਕਰੂੰ ਜੇ ਧਰਤੀ ਦਾ ਕਾਗਜ਼ ਬਣਾ ਲਾ ਮੈਂ ਕਿਉਂਕਿ ਜਿਹੜੀ ਧਰਤੀ ਦੇ ਆਦਮੀ ਉਹ ਉਸੇ ਦਾ ਕਾਗਜ਼ ਬਣਾਊ ਜਿੱਥੇ ਰਹਿੰਦਾ ਉੱਥੇ ਕਾਗਜ਼ ਬਣੂ ਲਿਖਣਾ ਤਾਂ ਆਦਮੀ ਨਹੀਂ ਹੈ ਵਸਦਾ ਕਾਗਜ਼ ਜੇ ਕਰੂੰ ਜੇ ਸਾਰੇ ਅੱਗੇ ਧਰਤੀ 'ਤੇ ਲਿਖ ਜਾਂਦੇ ਤਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀ ਲਿਖਾਈ ਸ਼ੁਰੂ ਹੋਈ ਹੈ ਨਾ ਜੇ ਪੜ੍ਹਾਉਂਦੇ ਤਾਂ ਜ਼ਮੀਨ 'ਤੇ ਲਿਖ ਦਿੰਦੇ ਸੀ ਸਲੇਟਾਂ ਦਾ ਬਾਅਦ 'ਚ ਬਣੀਆਂ ਨੇ ਜਿਹੜੇ ਆ ਲਿਖਦੇ ਸੀ ਪਹਿਲਾਂ ਗੁਰਬਾਣੀ ਵੀ ਲਿਖਾਉਂਦੇ ਸੀ ਉਹ ਵੀ ਇੱਕ ਖਾਸ ਜਿੰਨਾ ਪੇਜ ਹੁੰਦਾ ਸੀ ਉਹਨਾਂ ਕੋਲ ਕਾਗਜ਼ ਬਣਾਇਆ ਹੋਇਆ ਉਹਨਾਂ ਉਹਨਾਂ ਨੇ ਇੱਕ ਚੌਕਟਾ ਬਣਾ ਲੈਣਾ ਧਰਤੀ 'ਤੇ ਧਰਤੀ 'ਤੇ ਲਿਖੀ ਜਾਓ ਲਿਖ ਦਿਓ ਵਟੇ ਦਿਓ ਲਿਖ ਦਿਓ ਵਟੇ ਦਿਓ ਜਦੋਂ ਉਹਨਾਂ ਦਾ ਬਿਲਕੁਲ ਹੱਥ ਟਿਕ ਜਾਂਦਾ ਤਾਂ ਸਾਈਜ਼ ਇੱਕੋ ਜਿਹਾ ਅੱਖਰਾਂ ਦਾ ਫਾਸਲਾ ਇੱਕੋ ਜਿਹਾ ਉਹ ਲਾਈਨ ਉੱਥੇ ਜਾ ਕੇ ਹਰ ਅੱਖਰ ਮੁੱਕਣਾ ਤਾਂ ਕਿਤੇ ਜਾ ਕੇ ਉਨੀਆਂ ਹੀ ਲਾਈਨਾਂ ਉਨੀਆਂ ਹੀ ਪੰਕਤੀਆਂ ਉਨੇ ਹੀ ਹਰਫ ਲਫਜ਼ ਅੱਖਰ ਉਨੇ ਹੀ ਪੈਂਦੇ ਅਤੇ ਤਾਂ ਕਿਤੇ ਜਾ ਕੇ ਪ੍ਰੈਕਟਿਸ ਨਾਲ ਇੱਕ ਪੰਨਾ ਤਿਆਰ ਹੁੰਦਾ ਸੀ ਇੱਕ ਆਦਮੀ ਇੱਕ ਤਾਂ ਉਹਦੇ ਗਲਤੀ ਨਹੀਂ ਸੀ ਹੁੰਦੀ ਜਾਂ ਲਿਖੀ ਜਾਂਦਾ ਸੀ ਵਾਰ 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 ਇੱਕ ਉਹਦਾ ਹੱਥ ਟਿਕ ਜਾਂਦਾ ਤਾ ਵੀ ਇੱਥੇ ਗਾ ਕੇ ਐਂ ਹੁਣ ਜੇ ਨਹੀਂ ਆਇਆ ਦੂਈ ਵਾਰ ਫਿਰ ਨਹੀਂ ਆਇਆ ਦੂਈ ਵਾਰ ਫਿਰ ਪਹਿਲਾਂ ਇੱਕ ਲਾਈਨ ਪੂਰੀ ਕਰ ਲਈ ਇੱਕ ਲਾਈਨ ਲਿਖੀ ਗਿਆ ਠੀਕ ਹੋ ਗਈ ਫਿਰ ਇੱਕ ਲਾਈਨ ਹੋਰ ਐਡ ਕਰ ਲਈ ਉਹ ਠੀਕ ਹੋ ਗਈ ਫਿਰ ਦੂਈ ਹੌਲੀ 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 ਕਰਦੇ ਸੀ ਬੜੀ ਮਿਹਨਤ ਨਾਲ ਲਿਖਿਆ ਇਹ ਚੀਜ਼ਾਂ ਉਦੋਂ ਮਿਹਨਤ ਨਾਲ ਲਿਖਾਉਂਦੀਆਂ ਸੀ ਜੇ ਤਾਂ ਲਿਖਣਾ ਹੋਵੇ ਉਹ ਵੀ ਜਿੱਥੇ ਮਰਜ਼ੀ ਕੋਈ ਆ ਜਾਵੇ ਫਿਰ ਤਾਂ ਕੋਈ ਰੌਲਾ ਨਹੀਂ ਪਰ ਜੇ ਹਰ ਪੰਨਾ ਉਨਾ ਹੀ ਉਸੇ ਹਿਸਾਬ ਦਾ ਲਿਖਣਾ ਹੋਵੇ ਉਹਦੀ ਨਕਲ ਜਿਵੇਂ ਫੋਟੋ ਸਟੇਟ ਹੁੰਦੀ ਹੈ ਫਿਰ ਔਖਾ ਹੱਥ ਨਾਲ ਕਰਨਾ ਹੱਥ ਨਾਲ ਕਰਨਾ ਫਿਰ ਔਖਾ ਇਸ ਕਰਕੇ ਉਹ ਪੰਨੇ ਉਨੇ ਹੀ ਆਉਣੇ ਨੇ ਹਰ ਉਨੇ ਹੀ ਆਉਣੇ ਨੇ ਵਿਸ਼ਰਾਮ ਉੱਥੇ ਹੀ ਆਉਣੇ ਨੇ ਇਹ ਬੜਾ ਮੁਸ਼ਕਿਲ ਕੰਮ ਸੀ ਹਾਂਜੀ ਕਵਿਤਾ ਕਾਗਜ਼ ਜੇ ਕਰੂੰ
ਜਿਵੇਂ
ਸਾਰੀ ਬਨਸਪਤੀ ਦੀਆਂ ਕਲਮਾਂ ਕਰਕੇ ਸਮੁੰਦਰਾਂ ਦੀ ਸਿਆਹੀ ਕਰਕੇ ਸੱਤਾਂ ਸੱਤ ਸਮੁੰਦਰ ਮੰਨੇ ਹੋਏ ਨੇ ਇਹਨਾਂ ਨੇ ਜੇ ਲਿਖਣ ਲੱਗਾ ਹਰ ਜਸ ਦਾ ਨਹੀਂ ਲਿਖਿਆ ਜਾਂਦਾ
ਕਬੀਰ ਜਾਤ ਜਲਾਹਾ ਕਿਆ ਕਰੇ ਹਿਰਦੇ ਪਸੇ ਗੋਪਾਲ ਕਬੀਰ ਰਮਈਆ ਕੰਠ ਮਿਲੋ ਚੁੱਕੇ ਸਰਬ ਜੰਜਾਲ
ਐਸੇ ਗੱਲ ਕਹਿ ਦਿੱਤੀ ਸੁਣ ਵੀ ਅਸੀਂ ਲਈ ਲੋਕਾਂ ਨੇ ਤਾਂ ਵਿਸ਼ਵਾਸ ਨਹੀਂ ਕੀਤਾ ਐਡਾ ਬੜਾ ਕਾਗਜ਼ ਕਰਕੇ ਹਰ ਜਸ ਲਿਖਾ ਨੇ ਗਿਆ ਵਿਦਵਾਨ ਨਹੀਂ ਵਿਸ਼ਵਾਸ ਕਰਦੇ ਤੇ ਆਮ ਪਬਲਿਕ ਨੂੰ ਨਹੀਂ ਪਤਾ ਹੈ ਵਿਸ਼ਵਾਸ ਬਿਲਕੁਲ ਇਹ ਨਹੀਂ ਲਿਖਾਉਂਦਾ ਗੱਲ ਠੀਕ ਹੈ ਜੇ ਆਪਾਂ ਸਾਰੇ ਸੰਸਾਰ ਨੂੰ ਦੇਖੀਏ ਜਿਹਨੇ ਬਣਾਇਆ ਕਿਵੇਂ ਬਣਾਇਆ ਇੱਕ ਇੱਕ ਅੰਗ ਦੀ ਇੱਕ ਇੱਕ ਚੀਜ਼ ਦੀ ਡਾਕਟਰੀ ਨੂੰ ਜੇ ਲਿਖੀਏ ਅਸੀਂ ਉਹਦੇ 'ਚ ਕੀ ਛੁਪਿਆ ਹੋਇਆ ਜਿਵੇਂ ਡਾਕਟਰ ਖੋਜ ਕਰਦੇ ਨੇ ਚਪੜੀ ਦੀ ਖੋਜ ਕਰਦੇ ਨੇ ਕਿੰਨੇ ਥਾਂ 'ਚ ਲਿਖੀ ਜਾਊ ਇਕੱਲੀ ਚਪੜੀ ਦੀ ਖੋਜ ਇੱਕ ਬਾਲ ਦੀ ਖੋਜ ਕਿੰਨਾ ਚਿਰ 'ਚ ਲਿਖੀ ਜਾਊਗੀ ਬਾਲ ਦੀਆਂ ਬਿਮਾਰੀਆਂ ਦੀ ਫਿਰ ਕਿਵੇਂ ਕੀਤੀ ਜਾਊ ਉਹਨਾਂ ਦਾ ਇਲਾਜ ਕਿਵੇਂ ਕੀਤਾ ਜਾਊ ਨਹੀਂ ਲਿਖਿਆ ਜਾ ਸਕਦਾ ਇਹ ਲਿਖਿਆ ਵੀ ਨਹੀਂ ਜਾ ਸਕਦਾ ਫਿਰ ਪਲੈਨਟ ਬਣਨੇ ਨੇ, ਕਿਹੜਾ ਇੱਕ ਚੀਜ਼ ਬਣੀ ਹੋਈ ਹੈ? ਬ੍ਰਹਿਸਪਤੀ ਅੱਡ ਹੈ, ਨਹੀਂ ਲਿਖਿਆ ਜਾ ਸਕਦਾ, ਸਾਰੇ ਹਰ ਜੈਸਾ ਹੈ। ਜੋ ਉਹਦੀ ਜੋ ਕੀਤਾ ਹੋਇਆ ਸਾਨੂੰ ਦਿਦਾ, ਕਿਵੇਂ ਕੀਤਾ, ਕੀ ਉਹ ਕਾਬਲੀਅਤ ਹੈ ਕਰਨ ਦੀ, ਉਹ ਕਾਬਲੀਅਤ ਲਿਖਣੀ ਹੈ ਸਾਰੀ ਉਹਦੀ, ਜਸ ਕਾਬਲੀਅਤ ਹੀ ਹੁੰਦੀ ਹੈ, ਨਹੀਂ ਲਿਖੀ ਜਾ ਸਕਦੀ, ਜਾਣੀ ਉਹ ਨਹੀਂ ਜਾ ਸਕਦੀ। ਪਹਿਲਾਂ ਤਾਂ ਲਿਖੂ ਤਾਂ ਜਿਹੜਾ ਜਾਣਦਾ ਹੋਊ, ਜੇ ਕੋਈ ਜਾਣੂ ਤਾਂ ਹੀ ਲਿਖੂ। ਜਾਣਿਆ ਨਹੀਂ ਜਾ ਸਕਦਾ ਸਭ ਕੁਛ। ਹਾਂਜੀ,
ਕਬੀਰ ਜਾਤ ਜਲਾਹਾ ਕਿਆ ਕਰੇ, ਹਿਰਦੇ ਵਸੇ ਗੋਪਾਲ, ਕਬੀਰ ਰਮਈਆ ਕੰਠ ਮਿਲੋ, ਚੁੱਕੇ ਸਰਬਜ ਜਾਤ।
ਕਬੀਰ ਕਹਿੰਦਾ ਜਾਤ ਜਲਾਹਾ ਕਿਆ ਕਰੇ, ਮੇਰੀ ਤਾਂ ਜਲਾਹਾ ਜਾਤ ਹੈ, ਮੈਂ ਕੀ ਕਰ ਸਕਦਾ ਸੀ, ਇਹ ਸਰੀਰ ਦਾ ਜਲਾਹਾ ਹੈ, ਜਾਤ ਜਲਾਹਾ ਤਾਂ ਸਰੀਰ ਕਰਕੇ ਜਲਾਹਾ, ਜਿਹੜਾ ਮੰਨਦੇ ਹੋ ਤੁਸੀਂ ਜਲਾਹੇ ਵਾਲਾ ਕੰਮ ਕਰਦਾ, ਕਿਆ ਕਰੇ, ਇਹ ਕੀ ਕਰ ਸਕਦਾ ਹੈ।
ਹਿਰਦੇ ਵਸੇ ਗੋਪਾਲ,
ਉਹ ਹਿਰਦੇ ਜਿਹੜਾ ਗੋਪਾਲ ਵੱਸਦਾ ਉਹਦੀ ਕਰਾਮਾਤ ਹੈ ਸਾਰੀ। ਚੁਲਾਹੇ ਤੇ ਹਿਰਦੇ 'ਚ ਗੋਪਾਲ ਹੈ, ਇਹ ਚੈਲੰਜ ਕਰਦਾ ਕਬੀਰ, ਤੂੰ ਨਹੀਂ ਕਹਿੰਦਾ ਜਲਾਹਾ ਗੋਪਾਲ ਦੇ ਨੇੜੇ ਨਹੀਂ ਜਾ ਸਕਦਾ, ਜੇ ਮੰਦਰ 'ਚ ਜਲਾਹਾ ਵੜ ਗਿਆ ਉਹਦੇ ਵਾਸਤੇ ਸਜ਼ਾ ਮੌਤ ਹੈ, ਅਤੇ ਮੇਰੇ ਹਿਰਦੇ 'ਚ ਗੋਪਾਲ ਹੈ, ਇਹਨੂੰ ਸਮਝਾਓ ਗੋਪਾਲ ਨੂੰ ਵੀ ਤੂੰ ਪਿੱਟਿਆ ਜਾਏਗਾ, ਤੂੰ ਜਲਾਹੇ ਦੇ ਘਰ ਘੁੰਮੇ ਆ ਗਿਆ, ਛਿਪੇ ਕੇ ਜਨਮ ਕਾਹੇ ਕੋ ਲੀਨਾ, ਕਾਹੇ ਕੋ ਆਇਆ, ਉਹਨੇ ਤਾਂ ਕਹਿ ਦਿੱਤਾ, ਇਹਨੇ ਐਂ ਕਹਿ ਦਿੱਤਾ, ਨਾਮਦੇਵ ਨੇ ਦੂਰ ਕਹਿੰਦਾ ਛਿਪੇ ਦੇ ਘਰ ਕਾਹਨੂੰ ਆ ਗਿਆ ਤੂੰ, ਛਿਪੇ ਦੇ ਘਰ ਜਨਮ ਲੈ ਲਿਆ, ਇਹ ਕਹਿਣਗੇ ਨੀਚੇ ਹੈ ਭਗਵਾਨ ਅਸਲੀ ਨਹੀਂ ਹੈ, ਇਹ ਤਾਂ ਪਰਮੇਸ਼ੁਰ ਵੀ ਨੀਚੇ ਹੈ ਕੋਈ, ਇਹ ਤਾਂ ਐਂ ਕਹਿ ਦੇਣਗੇ ਲਿਖ ਦੇਣਗੇ, ਪਰ ਲਿਖਦੇ ਕਿਵੇਂ, ਜ਼ਮੀਨ ਕੱਢਤੀ ਥੱਲਿਓ ਸਾਰਿਆਂ ਦੇ। ਹਾਂਜੀ, ਜਾਤ ਚਲਾ ਹੈ ਕਿਆ ਕਰੇ,
ਹਿਰਦੇ ਵਸੇ ਗੋਪਾਲ,
ਹਿਰਦੇ ਵਸੇ ਗੋਪਾਲ, ਜਿਹੜਾ ਗੋਪਾਲ ਵੱਸਦਾ ਬੋਲਦਾ ਤਾਂ ਉਹ ਹੈ, ਸਰੀਰ ਥੋੜ੍ਹੀ ਬੋਲਦਾ, ਸਰੀਰ ਕੀ ਕਰ ਸਕਦਾ, ਇਹ ਨਹੀਂ ਕੁਛ, ਇਹ ਤਾਂ ਕਿਰਾਏ ਕਰਦਾ, ਚਲਾਏ ਚੱਲਦਾ, ਇਹ ਤਾਂ ਮਿੱਟੀ ਦੀ ਪੁਤਲਾ। ਹਾਂਜੀ,
ਕਬੀਰ ਰਮਈਆ ਕੰਠ ਮਿਲੋ, ਚੁੱਕੇ ਸਰਬ
ਕਬੀਰ ਰਮਈਆ ਕੰਠ ਮਿਲੋ, ਕਬੀਰ ਔਰ ਰਮਈਆ, ਰਮਈਆ ਕਿਹਦਾ ਨਾਮ ਹੈ, ਰਮਈਆ ਕਹਿ ਗੁਣ ਚੇਤ ਪੁਰਾਣੀ, ਰਮਈਆ ਸ਼ਬਦ ਦਾ ਨਾਂ ਹੈ, ਹੁਕਮ ਦਾ ਨਾਂ ਹੈ, ਜਿਹੜਾ ਸਾਰਿਆਂ 'ਚ ਰਮਿਆ ਹੋਇਆ, ਕਬੀਰ ਔਰ ਰਮਈਆ
ਕੰਠ ਮਿਲੋ,
ਕਬੀਰ ਔਰ ਰਮਈਆ, ਅੰਤਰਾਤਮਾ ਆਪਣਾ ਮੂਲ ਗੁਰਦੇਵ ਜਿਹੜਾ ਸੀ, ਸਤਿਗੁਰ ਔਰ ਸ਼ਬਦ ਗੁਰੂ ਦੋਏ ਮਿਲ ਕੇ ਜਿਹੜੇ ਇਕੱਠੇ ਜਾਂ ਦੋਏ ਹੋਏ ਤਾਂ ਸਰਬ ਜੰਗਾਲ ਦੀ ਗੱਲ ਹੈ, ਹੁਣ ਸਰਬ ਜੰਗਾਲ ਚੁੱਕੇ ਨੇ, ਦੋ ਪਦਾਰਥਾਂ ਨਾਲ ਸਰਬ ਜੰਗਾਲ ਨਹੀਂ ਚੁੱਕਦੇ, ਜੰਗਾਲ ਚੁੱਕਦੇ ਨੇ, ਜਾਂ ਮੁਕਤੀ ਮਿਲਦੀ ਹੈ ਨਾ, ਜਾਂ ਜੰਗਾਲ ਚੁੱਕਦੇ ਨੇ, ਸਰਬ ਜੰਗਾਲ ਨਹੀਂ ਚੁੱਕਦੇ, ਇਸੇ ਕਰਕੇ ਮੁਕਤ ਬੱਪਰੀ ਵੀ ਗਿਆਨੀ, ਕਿਉਂਕਿ ਜੰਗਾਲ ਤਾਂ ਜੋ ਪਿਆ ਹੋਇਆ, ਜੀ ਦਾ ਜੰਗਾਲ ਜੋ ਬਣਿਆ ਹੋਇਆ ਮੁਕਤੀ ਵਾਲੇ ਦੇ, ਪਰ ਉਹਦੇ ਅੰਡੇ 'ਚ ਬਾਹਰ ਨਹੀਂ ਆਇਆ। ਸ਼ਬਦ ਗੁਰੂ ਬਾਰੇ, ਪਰਮੇਸ਼ਰ ਬਾਰੇ ਕੋਈ ਗਿਆਨ ਨਹੀਂ, ਆਪਣੇ ਬਾਰੇ ਗਿਆਨ, ਇੱਕ ਹੋਏ ਤਾਂ ਇੱਕ ਜਾਣਾ, ਆਪਣਾ ਆਪਾ ਜਾਣਿਆ, ਹੁਕਮ ਨਹੀਂ ਜਾਣਿਆ, ਆਪਣਾ ਆਤਮ ਗਿਆਨੀ ਹੈ, ਆਤਮ ਧਿਆਨੀ ਹੈ, ਜੇ ਜਿੰਨਾ ਚਿਰ ਆਤਮ ਗਿਆਨੀ ਹੈ, ਆਤਮ ਧਿਆਨੀ ਹੈ, ਉਹਨਾਂ ਚਿਰ ਪੂਰਨ ਬ੍ਰਹਮ ਤਾਂ ਜ਼ਰੂਰ ਹੈ, ਪਰ ਪਾਰ ਬ੍ਰਹਮ ਨਹੀਂ ਹੈ, ਪਾਰ ਬ੍ਰਹਮ ਬਾਰੇ ਨਹੀਂ ਜਾਣਦਾ, ਪਾਰ ਬ੍ਰਹਮ ਬਾਰੇ ਜੇ ਜਾਣੂਗਾ ਫਿਰ ਬ੍ਰਹਮ ਦਾ ਨਾਸ ਹੋਊਗਾ। ਹਾਂਜੀ,
ਕਬੀਰ ਐਸਾ ਕੋ ਨਹੀਂ, ਮੰਦਰ ਦੇ ਜਰਾਏ, ਪਾਂਚੋ ਲੜਕਾ ਮਾਰ ਕੇ ਰਹੇ ਰਾਮ ਲਿਓ ਲਾਏ।
ਕਬੀਰ ਐਸਾ ਕੋਈ ਨਹੀਂ, ਕਬੀਰ ਕਹਿੰਦਾ ਇਹੋ ਜਿਹਾ ਕੋਈ ਨਹੀਂ ਹੈ ਸੰਸਾਰ 'ਚ, ਮੰਦਰ ਦੇ ਜਲਾਏ,
ਪੰਚੋ ਨਰਕਾ ਮਾਰ ਕੇ
ਮੰਦਰ ਹੈ ਨਾ ਹਿਰਦਾ ਮਨ ਮੰਦਰ ਮਨ ਨੂੰ ਅੱਗ ਲਾ ਦੇਵੇ ਮਨ ਦੇ ਅੰਦਰ ਅੱਗ ਜਾਲ ਦੇਵੇ ਗਿਆਨ ਪ੍ਰਚੰਡ ਦੀ ਗਿਆਨ ਪ੍ਰਚੰਡ ਦੀ ਅੱਗ ਬ੍ਰਹਮਾਗਨ ਸਹਿਜੇ ਪ੍ਰਜਾਲੀ ਇੱਕੋ ਚੋਟ ਸਜਾਇਆ ਅੰਦਰ ਬ੍ਰਹਮ ਦਾ ਗਿਆਨ ਜਾ ਜਾਊਗਾ ਅੱਗ ਲੱਗ ਜੂਗੀ ਬਰੂਦ ਨੂੰ ਜਦ ਬ੍ਰਹਮ ਗਿਆਨ ਦੀ ਚੰਗਾੜੀ ਜਾਊਗੀ ਨਾ ਅੰਦਰ ਜੋਤ ਕਿਰਨ ਅੰਦਰ ਵਾਲੇ ਨੂੰ ਅੱਗ ਪੈ ਜਾਣੀ ਮਾਇਆ ਨੂੰ ਸਾਰੀ ਨੂੰ ਐਸਾ ਕੋਈ ਨਹੀਂ ਆਪਣੇ ਅੰਦਰ ਆਪਣੇ ਘਰ ਲਾਭ ਹੈ ਆਪਣੇ ਗ੍ਰਹਿ ਲਾਭ ਹੈ ਆਗ ਉੱਥੇ ਆਗ ਹੈ ਉੱਥੇ ਤ੍ਰਿਸ਼ਨਾ ਦੀ ਅੱਗ ਲਾਉਂਦਾ ਹੈ ਇੱਥੇ ਦੇਹ ਜਲਾਏ ਲਿਖਿਆ ਹੋਇਆ ਦੇਹ ਜਲਾਏ ਲਿਖਿਆ ਹੋਇਆ ਅੱਗ ਨਾਲ ਨਹੀਂ ਜਲਾਏ ਇੱਥੇ ਗਿਆਨ ਪ੍ਰਚੰਡ ਨਾਲ ਜਲਾਏ ਅੱਗ ਨਹੀਂ ਜਲਦੀ ਜਲ ਜਾਂਦਾ ਅੱਗ ਜਲਦੀ ਉਹਦੀ ਸੁਆਹ ਕਵਰ 'ਚ ਵੀ ਹੋ ਜਾਂਦੀ ਹੈ ਬੋਡੀ ਦੀ ਸੁਆਹ ਬਾਹਰ ਵੀ ਹੁੰਦੀ ਹੈ ਜਿਹੜੀ ਕਵਰ ਵਾਲੀ ਸੁਆਹ ਉਹ ਤੱਤ ਹੋਰ ਨੇ ਜਿਹੜੀ ਜਲ ਕੇ ਸੁਆਹ ਉਹ ਤੱਤ ਹੋਰ ਦੋਹਾਂ ਦੇ ਮਿੱਟੀਆਂ ਦਾ ਫਰਕ ਹੈ ਉਹ ਜਿਹੜੀ ਜਲ ਕੇ ਬਹੁਤ ਕੁਛ ਨਿਕਲ ਗਿਆ ਉਹ ਕਵਰ ਦੇ ਵਿੱਚੋਂ ਨਹੀਂ ਨਿਕਲਿਆ ਹੋਇਆ ਉਹ ਜਿਹੜੀ ਕਵਰ ਦੀ ਮਿੱਟੀ ਹੈ ਉਹ ਖਾਦ ਦੇ ਥੋਂ ਪਾਈ ਜਾਂਦੀ ਉਹਦੇ ਤੱਤ ਵਿੱਚ ਹੀ ਨੇ ਜਲੇ ਨਹੀਂ ਡਿਸਟਰੋਏ ਨਹੀਂ ਉਹਦੀ ਖਾਦ ਦੇ ਥੋਂ ਪਾਉਂਦੇ ਸੀ ਕੱਢ ਕੇ
ਖਾਦ
ਹੈ ਫਸਲ ਨੂੰ ਬੜੀ ਦਰਖੇਜ਼ ਹੁੰਦੀ ਹੈ ਉਹ ਹਾਂਜੀ
ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਚੋਂ ਲੜਕਾ ਮਾਰ ਕੇ ਰਹੇ ਰਾਮ ਲਿਉ ਲਾਏ
ਦੇਖੋ ਮੰਦਰ ਦੇ ਵਿੱਚ ਪੰਜ ਲੜਕੇ ਹੀ ਲੜਕੇ ਨੇ ਉਹ ਜਿਹੜਾ ਛੇਵਾਂ ਭਰਮ ਹੈ ਉਹ ਕਿੱਥੇ ਉਹ ਬਾਹਰ ਹੈ ਮੰਦਰ ਦੇ ਉਹਦਾ ਤਾਂ ਮੰਦਰ ਦੀ ਬਾਉਂਡਰੀ ਹੈ ਨਾ ਜੇ ਮੰਦਰ ਦੇ ਵਿੱਚ ਅੱਗ ਲੱਗਦੀ ਹੈ ਵਿੱਚ ਵਾਲੇ ਮਰਨਗੇ ਜਲਣਗੇ ਬਾਹਰ ਵਾਲੇ ਬਾਹਰ ਬਾਉਂਡਰੀ ਕਿਵੇਂ ਜਲ ਜੂ ਅੰਦਰ ਅੰਦਰ ਵਾਲੇ ਜਲਣਗੇ ਜਿਹੜੇ ਫਰਮ ਨਹੀਂ ਜਲਦਾ ਮੰਦਰ ਦੇ ਜਲਾਏ
ਪੰਚੋ ਲੜਕੇ ਮਾਰ ਕੇ ਰਹੇ ਰਾਮ ਲਿਉ ਲਾਏ
ਪੰਜੇ ਜਿਹੜੇ ਨੇ ਨਾ ਵਕਾਰ ਇਹਨਾਂ ਨੂੰ ਮਾਰ ਲਵੇ ਬਾ ਫੇ ਰਾਮ ਲਿਬਲਾ ਕੇ ਰਹੂ ਲਿਵੇ ਲੱਗੀ ਹੈ ਰਾਮ ਨਾਲ ਦਰਸ਼ਨ ਲਿਵ ਲੱਗੀ ਹੈ ਜਾਣੀ ਰਾਮ ਅੰਦਰ ਹੈ ਨਾ ਰਾਮ ਦੇ ਨਾਲ ਧਿਆਨ ਲੱਗੇ ਜਿਹੜੇ ਪਿੱਛੇ ਧਿਆਨ ਨਹੀਂ ਸੀ ਲੱਗਣ ਦਿੰਦੇ ਵਿਚਾਲੇ ਧਿਆਨ ਬਾਹਰ ਮੁਖੀ ਰੱਖਦੇ ਸੀ ਅਸਲ 'ਚ ਜਿਹੜੇ ਅੰਦਰ ਨੇ ਪੰਜ ਵਕਾਰ ਇਹ ਧਿਆਨ ਅੰਦਰ ਨਹੀਂ ਆਉਣ ਦਿੰਦੇ ਬਾਹਰ ਮੁਖੀ ਰੱਖਦੇ ਰਾਮ ਵੀ ਅੰਦਰ ਹੈ ਪੰਜ ਵਕਾਰ ਵੀ ਅੰਦਰ ਨੇ ਰਾਮ ਦੇ ਅੰਦਰ ਨੇ ਇਹੀ ਧਿਆਨ ਬਾਹਰ ਰੱਖਦੇ ਰਾਮ ਦੇ ਅੰਦਰ ਹੀ ਨੇ ਪੰਜ ਵਕਾਰ ਇਹ ਜੇ ਰਾਮ ਨਾਲ ਲਿਵ ਲਾਉਣੀ ਹੈ ਪੰਜੇ ਬਾਲ ਨੇ ਪੜ੍ਹਨੇ ਨੇ ਆਪਣੇ ਅੰਦਰੋਂ ਆਪੇ ਮਾਰਨੇ ਪੈਣੇ ਨੇ ਕਹਿਣ ਦਾ ਮਤਲਬ ਇਹ ਹੈ ਮੰਦਰ ਦੇ ਜਲਾਏ ਹੋਰ ਕੀ ਹੈ ਆਪਣੇ ਮਨ ਦੇ ਵਿੱਚੋਂ ਇਹਨਾਂ ਨੂੰ ਆਪੇ ਕੱਢਣਾ ਪੈਣਾ ਮਾਰਨਾ ਪੈਣਾ ਵਿਕਾਰ ਆਪਣੇ ਹੀ ਨੇ ਬਗਾਨੇ ਨਹੀਂ ਹਨ ਰਾਮ ਦਾ ਹੀ ਮੰਦਰ ਹੈ ਮੰਦਰ ਕਿਹਦਾ ਮੰਦਰ ਚ ਰਹਿੰਦਾ ਕੌਣ ਹੈ ਰਾਮ ਹੈ ਰਹਿੰਦਾ ਰਾਮ ਨਾਲ ਬੁਲਾਉਣੀ ਹੈ ਮੰਦਰ 'ਚ ਰਾਮ ਹੈ ਪੰਜ ਹੋਰ ਨੇ ਮੂਰਤੀਆਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਰਾਮ ਨਾਲ ਲਿਵ ਲੱਗਣ ਦਿੰਦੀਆਂ ਛੇ ਫੋਟੋਆਂ ਆ ਜਾਂਦੀਆਂ ਨਾ ਛੇਵੀਂ ਹੈ ਰਾਮ ਦੀ ਜਾਂ ਲੋਭ 'ਤੇ ਨਗਾ ਜਾਂਦੀ ਹੈ ਸੁਰਤ ਬਾਹਰ ਜਾਂ ਮੋਹ 'ਤੇ ਜਾਂਦੀ ਹੈ ਸੁਰਤ ਬਾਹਰ ਉੱਥੇ ਲਿਵ ਕਿਵੇਂ ਲੱਗੂਗੀ ਉਹ ਜਦ ਮੂਰਤੀ ਕੋਈ ਰਹਿ ਜੂਗੀ ਲਿਵ ਜਦ ਲੱਗੂਗੀ ਰਾਮ ਦੇ ਬਿਨਾਂ ਕਿਸੇ ਦੀ ਮੂਰਤੀ ਨਾ ਰਹੇ ਅੰਦਰ ਲਿਵ ਤਾਂ ਲੱਗੂਗੀ ਜਿਹਨਾਂ 'ਚ ਪੰਜ ਹੋਰ ਨੇ ਲਿਵ ਕਿਵੇਂ ਲੱਗ ਜੂ ਜੇ ਮੰਦਰ 'ਚ ਜਾ ਵੀ ਵੜੇ ਤਾਂ ਇਕੱਲੇ ਰਾਮ ਨੂੰ ਕੀ ਦੇਖੂ ਪੰਜ ਮੂਰਤੀਆਂ ਹੋਰ ਵੀ ਨੇ ਅਰ ਉਹ ਮੂਰਤੀਆਂ ਤੋਂ ਕੁਛ ਮਿਲਦਾ ਰਾਮ ਤੋਂ ਤਾਂ ਕੋਈ ਮਿਲਦਾ ਹੀ ਨਹੀਂ ਹਾਲੇ ਉਹਨੂੰ ਉਹ ਤਾਂ ਮਿਲੂਗਾ ਆਧਾਰ ਹੈ ਕੰਮ ਉਹ ਇਹ ਸੁੱਖ ਨਾਲ ਦੀ ਨਾਲੇ ਮਿਲਦਾ ਜਿਹਨੂੰ ਇਹ ਸਮਝਦਾ ਸੁੱਖ ਸਰੀਰ ਦਾ ਨਾਲ ਦੀ ਨਾਲੇ ਮਿਲ ਜਾਂਦਾ ਭੁੱਖ ਲੱਗੀ ਹੋਈ ਆ ਰੋਟੀ ਖਾ ਲਈ ਨਾਲ ਦੀ ਨਾਲ ਸੁੱਖ ਮਿਲ ਗਿਆ। ਇਹ ਅਲਪ ਸੁੱਖ ਨੇ, ਅਲਪ ਸੁੱਖ। ਪਿਆਸ ਲੱਗੀ ਆ, ਪਾਣੀ ਪੀ ਲਿਆ, ਗਰਮੀ ਲੱਗਦੀ ਹੈ, ਛਾਂ 'ਚ ਖੜ ਗਿਆ, ਠੰਡ 'ਚ ਖੜ ਗਿਆ, ਏਸੀ ਚਲਾ ਲਿਆ ਜਾਂ ਨਹਾ ਲਿਆ। ਇਹ ਜਿਹੜੇ ਅਲਪ ਸੁੱਖ ਨੇ ਉਹਨਾਂ ਵੱਲ ਪਿਆ ਹੋਇਆ ਇਸ ਕਰਕੇ। ਜੇ ਅਲਪ ਸੁੱਖ ਤਿਆਗ ਦੇਵੇ ਫਿਰ ਪੰਜੇ ਲੜਕੇ ਦੀ ਲੋੜ ਨਹੀਂ, ਕਿਉਂਕਿ ਪੰਜਿਆਂ ਦੇ ਅਲਪ ਸੁੱਖ ਮਿਲਦੇ ਨੇ ਨਾ, ਅਲਪ ਸੁੱਖ ਦੇਣ ਵਾਲੇ ਪੰਜੇ ਨੇ, ਇਹਨਾਂ ਦੇ ਬਿਨਾਂ ਅਲਪ ਸੁੱਖ ਨਹੀਂ ਮਿਲਦੇ। ਲੋਭ ਦੇ ਬਿਨਾਂ ਅਲਪ ਸੁੱਖ ਕਿਵੇਂ ਮਿਲੂਗਾ, ਮੋਹ ਦੇ ਬਿਨਾਂ ਅਲਪ ਸੁੱਖ ਕਿਵੇਂ ਮਿਲੂਗਾ। ਪਹਿਲਾਂ ਆਪ ਦਿੰਦਾ ਆਪਣੀ ਔਲਾਦ ਨੂੰ, ਬਾਅਦ 'ਚ ਔਲਾਦ ਵੀ ਤਾਂ ਮੋਹ ਕਰਕੇ ਹੀ ਦਿੰਦੀ ਅਲਪ ਸੁੱਖ ਇਹਨੂੰ, ਜਾਂ ਕੋਈ ਸੱਜਣ ਮਿੱਤਰ ਸੁੱਖ ਦਿੰਦਾ, ਮਦਦ ਕਰਦਾ, ਉਹ ਵੀ ਮੋਹ ਕਰਕੇ ਹੀ ਕਰਦਾ। ਇਸ ਕਰਕੇ ਇਹ ਅਲਪ ਸੁੱਖ ਦਿੰਦੇ ਨੇ ਪੰਜੇ, ਤਾਂ ਨਹੀਂ ਇਹਨੂੰ ਘਰੋਂ ਕੱਢਦਾ। ਅਲਪ ਸੁੱਖ ਦੇ ਵਿੱਚ ਵਿਸ਼ਵਾਸ ਕਰਦਾ, ਥੋੜ੍ਹੀ ਦੇਰ ਦੇ ਸੁੱਖ, ਜਦੋਂ ਉਹਨੂੰ ਪਰਮਾਨੈਂਟ ਸੁੱਖ ਦਾ ਔਰ ਅਲਪ ਸੁੱਖ ਦੇ ਫਰਕ ਦਾ ਪਤਾ ਲੱਗਦਾ, ਵੀ ਅਲਪ ਸੁੱਖ ਆ ਜਿਹੜਾ ਇਹ ਫਸਾਉਣ ਵਾਲੀ ਚੀਜ਼ ਹੈ, ਮਾਇਆ 'ਚ ਫਸਾਈ ਰੱਖਣ ਵਾਲੀ ਚੀਜ਼ ਹੈ, ਜਦੋਂ ਇਹ ਗੱਲ ਦੀ ਸਮਝ ਆਉਂਦੀ ਹੈ ਫਿਰ ਅਲਪ ਸੁੱਖ ਦਾ ਹੀ ਤਿਆਗ ਕਰ ਦਿੰਦਾ। ਫਿਰ ਸੁੱਖ ਔਰ ਦੁੱਖ ਨੂੰ ਬਰਾਬਰ ਸਮਝਦਾ, ਜੇ ਸੁੱਖ ਔਰ ਦੁੱਖ ਬਰਾਬਰ ਹੈ ਫਿਰ ਅਲਪ ਸੁੱਖ ਦਾ ਮਤਲਬ ਵੀ ਨਹੀਂ ਕੋਈ ਰਹਿ ਗਿਆ। ਤਾਂ ਕਿਤੇ ਪੰਜੇ ਲੜਕੇ ਮਾਰਦਾ ਹੈ, ਜਾਲਦਾ ਹੈ, ਫਿਰ ਉਹਨਾਂ ਦਾ ਤਿਆਗ ਕਰ ਦਿੰਦਾ। ਬੜੀ ਦੁਰਮਤ ਹੈ ਉਹ, ਇਹਨਾਂ ਪੰਜਾਂ ਦੀ ਖੁਰਾਕ ਦੁਰਮਤ ਵਿੱਚ ਹੈ। ਜੇ ਦੁਰਮਤ ਦੀ ਬਜਾਏ ਗੁਰਮਤ ਦੀ ਪੜ੍ਹਾਈ ਪੜ੍ਹਨ ਲੱਗ ਜਾਵੇ, ਪੰਜਾਂ ਦੀ ਖੁਰਾਕ ਇਹ ਬੰਦ ਹੋ ਜਾਂਦੀ, ਆਪੇ ਮਰ ਜਾਂਦੇ ਨੇ। ਗੁਰਮਤ ਨਾਲ ਪੰਜਾਂ 'ਤੇ ਸਪਰੇ ਹੁੰਦੀ ਹੈ, ਸਪਰੇ ਕੀਤਾ ਬਹੁਤ ਕੁਛ ਮਰ ਜਾਂਦਾ ਸਪਰੇ ਨਾਲ। ਸਪਰੇ ਦਵਾਈ ਕਰਦੇ ਹਾਂ, ਛਿੜਕਦੇ ਹਾਂ, ਫਸਲ 'ਤੇ ਮਰ ਜਾਂਦੇ, ਹੋਰ ਵੀ ਜੀ ਜਾਂ ਬਹੁਤ ਕੁਛ। ਜਿਹਨਾਂ ਜਿਹਨਾਂ ਨੂੰ ਨਹੀਂ ਫਿੱਟ ਹੈ ਦਵਾਈ, ਉਹ ਮਰ ਜਾਂਦੇ ਨੇ। ਇਹਨਾਂ ਵਿਕਾਰਾਂ ਨੂੰ ਦਵਾਈ ਫਿੱਟਣੀ ਹੈ, ਨਾਮ ਦੀ ਇਹ ਸਪਰੇ ਫਿੱਟਣੀ ਹੈ। ਗੁਣਾਂ ਨੂੰ ਫਿੱਟਾ, ਔਗੁਣਾਂ ਨੂੰ ਫਿੱਟਣੀ, ਜਿਹੜੀ ਚੀਜ਼ ਔਗੁਣਾਂ ਨੂੰ ਫਿੱਟਾ ਗੁਣਾਂ ਨੂੰ ਫਿੱਟਣੀ। ਜੇ ਔਗੁਣਾਂ ਵਾਲੀ ਸਪਰੇ ਚੱਲੂਗੀ ਤਾਂ ਗੁਣ ਬਿਮਾਰ ਹੋ ਜਾਣਗੇ, ਤਾਂ ਗੁਣ ਕਮਜ਼ੋਰ ਹੋ ਜਾਣਗੇ, ਕਮਜ਼ੋਰ ਹੁੰਦੇ ਚਲੇ ਜਾਣਗੇ। ਜਿਹਦੇ ਅੰਦਰ ਔਗੁਣਾਂ ਦੀ ਸਪਰੇ ਚੱਲਦੀ ਹੈ, ਲੋਭ ਪ੍ਰਬਲ ਹੈ, ਮੋਹ ਪ੍ਰਬਲ ਹੈ, ਕ੍ਰੋਧ ਪ੍ਰਬਲ ਹੈ, ਉਹਦੇ ਗੁਣ ਕਮਜ਼ੋਰ ਰਹਿਣਗੇ, ਕਮਜ਼ੋਰ ਹੁੰਦੇ ਚਲੇ ਜਾਣਗੇ। ਜੇ ਗੁਣਾਂ ਦੇ ਹੱਕ ਦੀ ਸਪਰੇ ਹੋਊ ਗੁਰਮਤਿ ਨਾਮ ਦੀ, ਉਹਦੇ ਔਗਣ ਕਮਜ਼ੋਰ ਹੋ ਜਾਣਗੇ, ਔਗਣ ਆਪੇ ਮਰ ਜਾਣਗੇ। ਤਾਂ ਇੱਥੇ ਹੀ ਗੁਣਾਂ ਔਰ ਔਗਣਾਂ ਦੇ ਵਿੱਚ ਹੀ ਗੱਲ ਚੱਲਦੀ। ਹਾਂਜੀ
ਕਬੀਰ, ਐਸਾ ਕੋ ਨਹੀਂ ਇਹ ਤਨ ਦੇਵੇ ਫੂਕ, ਅੰਧਾ ਲੋਕ ਨਾ ਜਾਣੀ ਰਿਹੋ ਕਬੀਰਾ ਕੂਕ।
ਕਬੀਰਾ ਐਸਾ ਕੋ ਨਹੀਂ ਇਹ ਤਨ ਦੇਵੇ ਫੂਕੇ, ਹਿਰਦੇ ਨੂੰ ਫੂਕ ਦੇਵੇ ਸਪਰੇ ਕਰ ਕਰਕੇ, ਬਿਲਕੁਲ ਕੀ ਫੂਕ ਦੇਵੇ। ਇਹ ਜਿਹੜੇ ਬਾਥੂ ਆ ਨਾ, ਜਿਹੜਾ ਇਹ ਗੋਲ ਪੱਤੇ ਵਾਲੇ, ਇਹ ਸਾਰੇ ਫੂਕ ਜਾਣੇ ਨੇ ਇੱਕੋ ਸਪਰੇ ਨਾਲ। ਗੋਲ ਪੱਤੇ ਵਾਲੇ ਸਰੋਂ ਵੀ ਜਾਊਗੀ ਜੇ ਬਾਥੂ ਜਾਊਗਾ, ਜੇ ਕਣਕ 'ਚ ਬਾਥੂ ਦੀ ਸਪਰੇ ਕਰਦੀ ਹੈ ਸਰੋਂ ਵੀ ਨਹੀਂ ਬਚਦੀ, ਜੇ ਵਿੱਚ ਸਰੋਂ ਹੋਵੇ। ਕਿਉਂ ਖਾਨਦਾਨ ਇੱਕੋ ਹੀ ਆ ਉਹਨਾਂ ਦਾ, ਇਹ ਵਿਕਾਰਾਂ ਦਾ ਖਾਨਦਾਨ ਸਾਰਾ ਜਾਂਦਾ, ਫਿਰ ਔਗਣ ਸਾਰੇ ਹੀ ਜਾਂਦੇ ਨੇ। ਇਹ ਤਨ ਦੇਵੇ ਫੂਕ, ਸੜ ਦੇਵੇ ਇਹਨੂੰ, ਇੰਨਾ ਮਤਲਬ ਹੈ ਜ਼ਿਆਦਾ ਸਪਰੇ ਕਰ ਦੇਵੇ, ਗਿਆਨ ਪ੍ਰਚੰਡ ਦੀ ਇਹਦੀ ਸਪਰੇ ਕਰ ਦੇਵੇ ਕਿ ਵਿਕਾਰਾਂ ਨੂੰ ਬਿਲਕੁਲ ਹੀ ਫੂਕ ਦੇਵੇ, ਸੁਆਹ ਬਣਾ ਦੇਵੇ ਇਹਨਾਂ ਦੀ। ਔਗਣਾਂ ਦੀ ਸੁਆਹ ਬਣ ਜੂ ਅਤੇ ਗੁਣਾਂ ਨੂੰ ਉਹਦੀ ਖਾਦ ਲੱਗੂ। ਜਿਹੜੇ ਐਨਰਜੀ ਔਗਣ ਲੈਂਦੇ ਸੀ ਉਹ ਗੁਣ ਲੈਣ ਲੱਗਣਗੇ ਉੱਥੋਂ, ਔਰ ਉਹਨਾਂ ਦੀ ਖਾਦ ਬਣ ਜੂ ਉੱਥੇ, ਤਾਂ ਗੁਣ ਤਾਂ ਪਨਪਣਗੇ, ਤਾਂ ਗੁਣ ਮਜ਼ਬੂਤ ਹੋਣਗੇ। ਫਿਰ ਇਹਨਾਂ ਦੀ ਐਸੀ ਸਪਰੇ ਕਰੇਗਾ ਹਾਂ ਜੰਮਣੇ ਨਾ ਦੇਵੇ ਇਹਨਾਂ ਨੂੰ ਔਗਣ ਸਪਰੇ ਲਗਾ। ਇਹਦਾ ਮਤਲਬ ਇਹ ਨਹੀਂ ਇੱਕ ਵਾਰ ਸਪਰੇ ਕਰਤਾ ਵੀ ਫਿਰ ਔਗਣ ਨਹੀਂ ਹੋਰ ਪੈਦਾ, ਬੀਜ ਪਿਆ ਧਰਤੀ 'ਚ ਹੋਰ ਜੰਮੀ ਜਾਂਦਾ ਹੁੰਦਾ। ਕਿਉਂਕਿ ਬੀਜ ਇਹ ਹੈ ਜਾਂ ਦੇਖਦੇ ਹਾਂ ਅੱਖਾਂ ਨਾਲ ਨਾ ਆਸਾ ਫਿਰ ਪੈਦਾ ਹੋ ਜਾਂਦੀ ਹੈ। ਮਾਇਆ ਨੂੰ ਦੇਖਣ ਵਾਲੇ ਬੀਜ ਹੈ, ਫਿਰ ਦੇਖੇ ਉਪਜੇ ਨਹੀਂ। ਇਹ ਤਾਂ ਮਾਇਆ ਦੇਖ ਲੈਣੀ, ਉਹ ਬੀਜ ਅੰਦਰ ਚਲਾ ਜਾਂਦਾ, ਉਹਦੇ ਨਾਲ ਪੈਦਾ ਹੋ ਜਾਣਾ। ਬਾਹਰ ਮਾਇਆ ਤਾਂ ਦੇਖਦਾ ਹੀ ਹੈ ਨਾ, ਕਦੇ ਵੀ ਪੈਦਾ ਹੋ ਸਕਦਾ ਬੀਜ, ਇਹਦਾ ਹਵਾ ਨਾਲੇ ਬੀਜ ਚਲਾ ਜਾਂਦਾ ਕਹਿੰਦੇ। ਹਾਂਜੀ,
ਅੰਧਾ ਲੋਕ ਨਾ ਜਾਣੀ ਰਿਹੋ ਕਬੀਰਾ ਕੂਕ,
ਅੰਧਾ ਲੋਕ ਨਾ ਜਾਣੀ, ਇਹ ਅਕਲ ਦੇ ਇੰਨੇ ਲੋਕ ਨੇ, ਇਹਨਾਂ ਨੂੰ ਨਹੀਂ ਸਮਝੇ ਗਲਤੀ ਕੀ ਕਹਿਤਾ ਮੈਂ। ਕਬੀਰ ਭਾਵੇਂ ਉੱਚੀ ਆਵਾਜ਼ ਨਾਲ ਕਹਿ ਰਿਹਾ ਗੱਲ, ਪਰ ਨਹੀਂ ਪਤਾ ਮੈਂ ਕੀ ਕਹਿ ਰਿਹਾ। ਤਾਂ ਦੇ ਫੂਕ, ਇਹ ਤਨ ਦੇ ਵੇ ਫੂਕ ਦੀ ਗੱਲ ਨਹੀਂ ਸਮਝ ਆ ਰਹੀ ਇਹਨੂੰ, ਮੈਂ ਕੀ ਕਹਿ ਰਿਹਾ, ਜਾਣਦਾ ਹੀ ਨਹੀਂ ਇਹ ਗੱਲ ਨੂੰ। ਵੀ ਜਿੰਨਾ ਚਿਰ ਔਗਣਾਂ ਨੂੰ ਫੂਕਦੇ ਨਹੀਂ, ਔਗਣਾਂ ਦੀ ਹੋਲੀ ਨਹੀਂ ਚਲਾਉਂਦੇ, ਸਵਾਹ ਨਹੀਂ ਬਣਦੀ ਉਹਨਾਂ ਦੀ। ਸਵਾਹ ਤੁਸੀਂ ਪਾ ਕੇ ਦੇਖ ਲਓ ਖੇਤ 'ਚ, ਖਾਦਮਾ ਲੱਗਦੀ ਹੈ ਉਹਨਾਂ ਦੀ। ਸਵਾਹ ਗੁਣਾਂ ਦੀ ਖਾਦ ਹੈ, ਗੁਣਾਂ ਦੀ ਸਵਾਹ ਗੁਣਾਂ ਦੀ ਖਾਦ ਹੈ, ਅਤੇ ਕੋਈ ਗੱਲ ਹੈ। ਹਾਂਜੀ,
ਕਬੀਰ ਸਦੀ ਪੁਕਾਰੇ ਚੇਂਜੜੀ, ਸੁਣੋ ਹੋ ਵੀਰ ਮਸਾਨ, ਲੋਕ ਸਵਾਇਆ ਚੱਲ ਗਿਓ ਹਮ ਤੁਮ ਕਾਮ ਨਿਦਾਨ।
ਸਤੀ ਪੁਕਾਰੇ ਚੇਂਜੜੀ, ਜਦੋਂ ਮਨ ਕਬੂਲ ਕਰ ਲਿਆ ਨਾ ਬੁੱਧੀ ਨੇ, ਬੁੱਧੀ ਨੇ ਕਰਨਾ ਨਾ, ਬੁੱਧੀ ਨੇ ਮਨ ਨੂੰ ਬਣਾਇਆ ਮਨ ਵਾਸਤੇ, ਤਾਂ ਕਬੂਲ ਤਾਂ ਫਿਰ ਬੁੱਧੀ ਨੇ ਕੀਤਾ। ਸਤੀ ਪੁਕਾਰੇ ਚੇਂਜੜੀ, ਚੇਤਾ ਤੇ ਚੜ ਗਈ, ਚੇਤਾ ਨੂੰ ਕਹਿੰਦੇ ਨੇ, ਚਿਤਾ ਦੇ ਸਤੀ ਚੜ ਗਈ ਕਿ ਹੁਣ
ਸੁਣੋ ਵੀਰ ਮਸਾਲ
ਕਿ ਹੁਣ, ਮਤਲਬ ਸਤੀ ਹੋਣਾ ਹੀ ਹੋਣਾ, ਜਲ ਕੇ ਮਰਨਾ ਹੀ ਮਰਨਾ। ਆਹ ਨਾ
ਤਨ ਦੇਵੇ ਫੂਕ,
ਜਿਹੜਾ ਕਿਹਾ ਨਾ ਵੀ ਇਹ ਤਨ ਦੇਵੇ ਫੂਕ, ਜਿਹੜਾ ਤਨ ਫੂਕਦਾ ਸਤੀ ਉਹ ਫੂਕਦੀ ਹੈ, ਤਨ ਹੋਰ ਕੌਣ ਫੂਕਦੀ ਹੈ, ਤਨ ਤਨ ਸਤੀਆਂ ਹੀ ਫੂਕਦੀਆਂ ਨੇ। ਇਹ ਨਿਰਾਕਾਰੀ ਸਤੀ ਹੈ, ਇਹ ਕੌਣ ਹੈ, ਗੁਰਮੁਖੀ ਹੈ ਸਤੀ ਜਿਹਨੇ ਫੂਕਣਾ ਤਨ, ਉਹ ਬਾਹਰ ਲਈ ਬਣਾ ਲਈ ਇਹਨਾਂ ਨੇ, ਬਾਹਰ ਨਹੀਂ ਹੁੰਦੀ, ਆਹ ਅੰਦਰ ਲਈ ਹੁੰਦੀ ਹੈ ਸਤੀ, ਬਾਹਰ ਸਤੀ ਹੁੰਦੀ ਹੋਈ ਨਹੀਂ, ਉਹ ਆਤਮ ਹੱਤਿਆ ਸਤੀ ਨਹੀਂ, ਉਹ ਆਤਮ ਹੱਤਿਆ ਸਤੀ ਨਹੀਂ ਹੁੰਦੀ, ਉਹ ਇਹਨਾਂ ਜਦੋਂ ਬਾਟ ਪਾੜੀ ਹੈ ਉਦੋਂ ਬਣਾਈਆਂ ਨੇ ਗੱਲਾਂ, ਉਹੀ ਕੁਰੈਕਸ਼ਨ ਹੈ। ਸਤੀ ਪੁਕਾਰੇ ਚੇਹ ਚੜੀ,
ਸੁਣੋ ਵੀਰ ਮਸਾਨ,
ਸੁਣੋ ਵੀਰ ਮਸਾਨ,
ਲੋਕ ਸਵਾਇਆ ਚੱਲ ਗਏ ਹਮ ਤੋਂ ਮੁਕਾਮ ਨਿਦਾਨ।
ਆ ਜਿਹੜਾ ਸਾਰੇ ਸੁਣਨ ਵਾਲੇ ਨੇ ਸਾਰੇ ਮਸਾਣੇ ਨੇ, ਜਿਹੜੇ ਸੁਣਨ ਵਾਲੇ ਨੇ ਸਰੀਰ ਨਾਲ ਜੁੜੇ ਸਾਰੇ ਮਸਾਣ ਨੇ ਜਿਉਂਦੇ, ਇਹਨਾਂ ਨੂੰ ਕਹਿੰਦੀ ਹੈ ਤੁਸੀਂ ਮਸਾਣ ਹੋ ਜਿਹੜੇ ਸੁਣੋ ਵੀਰ ਮਸਾਣ, ਜਿਹੜੇ ਸਤੀ ਨੂੰ ਦੇਖ ਰਹੇ ਨੇ ਚੇ ਚੜੀ ਨੂੰ, ਉਹ ਵੀਰ ਵੀ ਨੇ ਮਸਾਣ ਵੀ ਨੇ, ਵੀਰ ਭਾਈ ਕਹਿੰਦੇ ਨੇ, ਉਹ ਮਸਾਣ ਨੇ ਸਾਰੇ ਹੀ ਜਿਹੜੇ ਉੱਥੇ ਛੱਡਣ ਆਏ ਨੇ ਬੜੀਆਂ, ਅਤੇ ਆਪ ਘਰ ਨੂੰ ਚੱਲੇ ਨੇ, ਤੁਸੀਂ ਕਹਿੰਦੇ ਘਰ ਨੂੰ ਚੱਲੇ, ਜੇ ਤੁਸੀਂ ਸਤੀ ਨਹੀਂ ਹੋਣਾ ਤਾਂ ਮਸਾਣ ਰਹਿ ਗਏ, ਸਤੀ ਹੋ ਗਈ ਮੁਕਤ ਹੋ ਗਈ, ਬਾਕੀ ਰਹਿ ਗਏ ਮਸਾਣ, ਜਿਹੜੇ ਮੁਕਤ ਨਹੀਂ ਹੁੰਦੇ ਉਹਨੂੰ ਮਸਾਣ ਕਹਿੰਦੇ ਨੇ। ਮਸਾਣ ਉਹਨੇ ਜਿਹਨਾਂ ਨੂੰ ਮੁਕਤੀ ਨਹੀਂ ਮਿਲੀ, ਜਿਉਂਦੇ ਵੀ ਮਸਾਣ ਨੇ, ਮਰੇ ਵੀ ਮਸਾਣ ਨੇ। ਹਾਂਜੀ, ਸੁਣੋ ਵੀਰ ਮਸਾਣ,
ਲੋਕ ਸਵਾਇਆ ਚੱਲ ਗਏ ਹਮ ਤੋਂ ਮੁਕਾਮ ਨਿਦਾਨ।
ਲੋਕ ਸਵਾਇਆ ਚੱਲ ਗਿਆ, ਜਿਹਨੇ ਮਨ ਕਬੂਲ ਕੀਤਾ, ਕਹਿੰਦੇ ਉਹ ਜਿਹੜੇ ਪਹਿਲੇ ਚੱਲ ਗਏ ਉਹ ਤਾਂ ਚੱਲੇ ਗਏ, ਉਹਨਾਂ ਨੇ ਮਨ ਨਹੀਂ ਸੀ ਕਬੂਲ ਕੀਤਾ, ਉਹ ਕਿਹੜਾ ਖੜੇ ਰਹਿ ਗਏ, ਉਹ ਜਿਹਨਾਂ ਨੇ ਨਹੀਂ ਕਬੂਲ ਕੀਤਾ ਉਹ ਕਿਹੜਾ ਜਿਉਂਦੇ ਨੇ, ਉਹ ਵੀ ਚੱਲ ਗਏ। ਜੇ ਕਬੂਲ ਕਰ ਲਓਗੇ ਤਾਂ ਕੁਛ ਬਣ ਜੂਗਾ, ਜਿਹੜੇ ਬਿਨਾਂ ਕਬੂਲ ਕਰੇ ਤੇ ਮਰੇ ਨੇ, ਉਹ ਮਸਾਣੇ ਰਹਿ ਗਏ। ਲੋਕ ਸਵਾਇਆ ਚੱਲ ਗਿਆ ਹਮ ਤੋਂ ਮੁਕਾਮ ਨਿਦਾਨ, ਅਖੀਰ ਆਪਣੇ ਨਾਲ ਵੀ ਇਹੀ ਬੀਤਣੀ ਹੈ, ਰਹਿਣਾ ਕਿਸੇ ਨੇ ਵੀ ਨਹੀਂ। ਇਸ ਕਰਕੇ ਸਤੀ ਹੋ ਜਾਣਾ ਹੀ ਜਿਹੜਾ ਹੈ ਅਕਲ ਦੀ ਗੱਲ ਹੈ, ਸਤੀ ਹੋਣਾ ਹੀ ਅਕਲ ਦੀ ਗੱਲ ਹੈ, ਨਾ ਹੋਵੋਗੇ ਜਿਉਂਦਾ ਫਿਰ ਵੀ ਨਹੀਂ ਰਹਿਣਾ। ਜਿਹੜੇ ਪਹਿਲਾਂ ਨਹੀਂ ਸੀ ਸਤੀ ਹੋਣ ਨੂੰ ਮੰਨਿਆ, ਜਿਹਨਾਂ ਨੇ ਮਨ ਕਬੂਲ ਨਹੀਂ ਸੀ ਕੀਤਾ, ਉਹ ਕਿਹੜਾ ਬਚ ਗਏ, ਬਚਣਾ ਕਿਸੇ ਨੇ ਵੀ ਨਹੀਂ। ਤਾਂ ਫਿਰ ਸਤੀ ਹੋਣ ਦੇ ਵਿੱਚ ਸਤੀ ਨਾ ਹੋਣਾ, ਸਤੀ ਹੋਣ ਵਾਸਤੇ ਰਾਜੀ ਨਾ ਹੋਣਾ, ਕਿਹੜੀ ਅਕਲ ਦੀ ਗੱਲ ਹੈ, ਕਿਹੜੀ ਲਾਹ ਵਾਲੀ ਗੱਲ ਹੈ? ਬਚਣਾ ਉਮਨੀ ਬਚਣਾ ਉਮ ਸਦੀ ਹੋ ਕੇ ਸਰੀਰ ਛੱਡਣ 'ਚ ਬੈਨੀਫਿਟ ਹੈ, ਸਾਰਾ ਹੀ ਲਾਭ ਹੈ। ਉੱਧਰ ਸਗੋਂ ਮਸਾਣ ਬਣਨ ਵਾਲੀ ਲਾਭ, ਘਾਟਾ ਬਹੁਤ ਤਕੜਾ ਹੈ, ਮਸਾਣ ਬਹੁਤ ਘਾਟੇ ਦੀ ਗੱਲ ਹੈ। ਮਸਾਣ ਨੂੰ ਮਨੁੱਖਾ ਜਨਮ ਨਹੀਂ ਮਿਲਦਾ, ਦੂਆ ਜਿਹੜਾ ਮਸਾਣ ਹੈ ਦੂਆ ਮਨੁੱਖਾ ਜਨਮ ਨਹੀਂ ਉਹਨੂੰ ਮਿਲਦਾ, ਥੱਲੇ ਦਾ ਜਨਮ ਮਿਲੂ ਉਹ ਤੋਂ। ਮਾਇਆ ਨਾਲ ਜ਼ਿਆਦਾ ਹੋ ਗਿਆ ਨਾ, ਹਾਂ ਸਰੀਰ ਨਾਲ ਜੁੜਿਆ ਹੋਇਆ।
ਕਬੀਰ, ਮਨ ਪੰਖੀ ਪਿਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ।
ਕਬੀਰ ਮਨ ਪੰਖੀ ਪਿਆ, ਕਬੀਰ ਕਹਿੰਦਾ ਮਨ ਪੰਛੀ ਦੇ ਆਈਆਂ, ਉੱਡ ਉੱਡ ਦਹਿ ਦੇ ਜਾਏ, ਕਿਉਂ ਉੱਡ ਉੱਡ ਦਹਿ ਦੇ ਜਾਂਦਾ, ਕੀ ਪੰਛੀ ਹੈ ਉਹ? ਸੰਸਾਰ 'ਚ ਨਹੀਂ ਰਹਿਣਾ ਚਾਹੁੰਦਾ, ਸੰਸਾਰ 'ਚ ਰਹਿਣਾ ਨਹੀਂ ਚਾਹੁੰਦਾ, ਸੰਸਾਰ 'ਚ ਉੱਡ ਜਾਣਾ ਚਾਹੁੰਦਾ। ਉੱਡ ਉੱਡਦਾ ਦੇ ਜਾਏ,
ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ।
ਜੋ ਜੈਸੀ ਸੰਗਤ ਮਿਲੇ, ਸੰਗਤ ਜੈਸੀ ਮਿਲਦਾ ਤੈਸਾ ਫਲ ਪਾਉਂਦਾ। ਜੋਗੀਆਂ ਦੀ ਸੰਗਤ ਵਾਲਾ ਵੀ ਉੱਡਦਾ, ਕਵੀਆਂ ਦੀ ਸੰਗਤ ਵਾਲਾ ਵੀ ਉੱਡਦਾ, ਹੰਕਾਰੀ ਵੀ ਉੱਡਦਾ। ਮਾਇਆ ਤਰੱਕੀ ਕਰਨ ਨੂੰ ਸੰਗਤ ਜਿਹੀ ਹੁੰਦੀ, ਉਹੋ ਜਿਹੀ ਉਡਾਰੀ ਹੁੰਦੀ। ਕਿਤੇ ਕੁੱਕੜ ਦੀ ਉਡਾਰੀ ਹੈ, ਕਿਤੇ ਹੰਸ ਦੀ ਉਡਾਰੀ ਹੈ। ਜੋ ਜੈਸੀ ਸੰਗਤ ਮਿਲੇ, ਜਿਹੜਾ ਸਰੀਰ ਤੋਂ ਉੱਪਰ ਉੱਠ ਕੇ ਉੱਡਦਾ, ਉਹ ਜਿਹੋ ਜਿਹੀ ਸੰਗਤ ਮਿਲਦੀ ਉਹੋ ਜਿਹਾ ਫਲ ਪਾਉਂਦਾ। ਕੋਈ ਜ਼ਰੂਰੀ ਨਹੀਂ ਹੈ ਕਿ ਸਾਰੇ ਮੁਕਤ ਹੋ ਜਾਂਦੇ ਨੇ, ਸਰੀਰ ਤੋਂ ਉੱਪਰ ਉੱਠਦੇ ਨੇ ਜਿਹੜੇ, ਗੱਲਾਂ ਕਰਦੇ ਨੇ, ਵਿਦਵਾਨ ਵੀ ਕੋਸ਼ਿਸ਼ ਕਰਦੇ ਨੇ, ਉਹ ਕਿੰਨੀ ਕੁ ਉਹਨਾਂ ਦੀ ਉਡਾਰੀ ਹੈ, ਕਿੰਨਾ ਉੱਚਾ ਉੱਠਦੇ ਨੇ ਉਹਦੀ ਸੰਗਤ ਦੇ ਉੱਤੇ, ਉਹਦੇ ਗਿਆਨ ਦੇ ਉੱਤੇ।
ਕਬੀਰ, ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਸੋਈ ਫਿਰਕੇ ਤੂੰ ਪਿਆ, ਜਾ ਕੋ ਕਹਿਤਾ ਔਰ।
ਕਬੀਰ ਜਾ ਕੋ ਖੋਜ ਤੇ, ਕਬੀਰ ਕਹਿੰਦਾ ਜਿਹਨੂੰ ਸਾਰੇ ਖੋਜਦੇ ਨੇ, ਦੁਨੀਆਂ ਖੋਜਦੀ ਹੈ, ਇੱਕ ਟਿਕਾਣੇ ਨੂੰ ਖੋਜਦੀ ਸੀ ਦੁਨੀਆਂ, ਇੱਕ ਜਗ੍ਹਾ ਨੂੰ ਖੋਜਦੀ ਸੀ ਦੁਨੀਆਂ। ਪਾਇਓ ਸੋਈ ਠੌਰ, ਉਹ ਟਿਕਾਣਾ ਮੈਨੂੰ ਮਿਲ ਗਿਆ, ਉਹ ਜਗ੍ਹਾ ਮੈਨੂੰ ਮਿਲ ਗਈ, ਸਹਿਜ ਸੁਣ ਕਾ ਘਾਟ ਜਿਹਨੂੰ ਕਿਹਾ ਗਾ ਕਬੀਰ ਨੇ। ਕੰਗ ਜਪਣ ਕੇ ਅੰਤਰੇ, ਸਹਿਜ ਸੁਣ ਕੇ ਘਾਟ, ਤੈ ਕਬੀਰਾ ਮਟਕੀ ਖੋਜ ਤੁਮਨ ਚੰਨ ਬਾਟ। ਸੋਈ ਖੋਜਤੇ ਮੁਣਜਨ, ਜਿਹੜੀ ਬਾਟ ਜਿਹਦਾ ਰਸਤਾ ਖੋਜਦੇ ਸੀ, ਖੋਜਦੇ ਸੀ, ਉਹਨਾਂ ਨੂੰ ਮਿਲਿਆ ਨਹੀਂ, ਮੈਨੂੰ ਮਿਲ ਗਿਆ। ਪਾਇਓ ਸੋਈ ਠੌਰ,
ਸੋਈ ਫਿਰਕੇ ਤੂੰ ਪਿਆ, ਜਾ ਕੋ ਕਹਿਤਾ ਔਰ।
ਅਸਲ ਦੇ ਵਿੱਚ ਉਹ ਜਿਹੜਾ ਜਿਹਨੂੰ ਖੋਜਦੇ ਸੀ, ਜਿਹਦੇ ਵਾਸਤੇ ਟਿਕਾਣਾ ਖੋਜਦੇ ਸੀ, ਵੀ ਸੱਚਖੰਡ ਹੈ, ਕਿਸੇ ਨੂੰ ਮਿਲਣਾ ਹੈ, ਉੱਥੇ ਕੀ ਹੈ, ਜਦ ਦੇਖਿਆ ਉਹਦਾ ਤੂੰ ਹੀ ਸੀ, ਹੋਰ ਤਾਂ ਕੋਈ ਹੈ ਹੀ ਨਹੀਂ ਸੀ। ਉਹ ਟਿਕਾਣੇ ਜਾ ਕੇ ਦੇਖਿਆ ਤਾਂ ਆਪੇ ਸੀ ਉੱਥੇ, ਤਾਂ ਇਹਦਾ ਹੀ ਮੂਡ ਸੀ ਉੱਥੇ। ਸੋਈ ਮੁੜ ਕੇ ਤੂੰ ਪਿਆ, ਜਾ ਕੋ ਕਹਿਤਾ ਔਰ, ਉਹ ਤਾਂ ਤੂੰ ਆਪੇ ਸੀ, ਜਿਹਨੂੰ ਹੋਰ ਸਮਝਦਾ ਸੀ। ਹਾਂਜੀ, ਇਹ ਟੁੱਟ ਗਿਆ, ਚੱਲ ਰਹਿਣ ਦੋ।
ਕਬੀਰ, ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੂ ਵੇਰ, ਉਹ ਝੂਲੇ ਉਹ ਚੀਰੀਏ, ਸਾਖਤ ਸੰਗ ਨਾ ਹੇਰ।
ਕਬੀਰ, ਮਾਰੂ ਮਰੀ ਕੁਸੰਗ ਕੀ, ਕੁਸੰਗ ਕੀਤਾ ਕਿਹਨੇ? ਕੇਲੇ ਨੇ, ਬੇਰੀ ਨੇ। ਬੇਰੀ ਆ ਕੇਲੇ ਦੇ ਸੰਗਤ ਠੀਕ ਨਹੀਂ ਹੁੰਦੀ। ਮਾਰੂ ਮਰੀ ਕੁਸੰਗ ਕੀ,
ਕੇਲੇ ਨਿਕਟ ਜੂ ਵੇਰ,
ਕੇਲੇ ਨਿਕਟ ਜੋ ਫੇਰ,
ਉਹ ਝੂਲੇ ਉਹ ਚੀਰੀਏ,
ਉਹ ਝੂਲੇ ਉਹ ਚੀਰੀਏ,
ਸਾਖਤ ਸੰਗ ਨਾ ਹੇਰ,
ਸਾਖਤ ਸੰਗ ਨਾ ਹੇਰ। ਬੇਰੀ ਤਾਂ ਆਪਣਾ ਹਵਾ ਆਉਂਦੀ ਹੈ, ਝੂਲਦੀ ਹੈ, ਅਤੇ ਕੇਲੇ ਵਿਚਾਰਾ ਚੀਰ ਹੁੰਦਾ, ਬਦਨਾਮੀ ਬੇਰੀ ਦੀ ਹੁੰਦੀ ਹੈ, ਅਤੇ ਕੇਲੇ ਦੇ ਨੇੜੇ ਬੇਰੀ ਨਾ ਕੇਲੇ ਵਾਸਤੇ ਚੰਗੀ ਹੈ, ਕੇਲੇ ਦੇ ਤਾਂ ਪੱਤੇ ਚੀਰੇ ਜਾਂਦੇ ਨੇ, ਕੇਲੇ ਦੀ ਤਾਂ ਏਕਤਾ ਭੰਗ ਹੁੰਦੀ ਹੈ, ਪੱਤਾ ਉਹਦਾ ਨੀਰੋ ਨੀਰ ਹੋ ਜਾਂਦਾ, ਬੇਰੀ ਦੀ ਬਦਨਾਮੀ ਹੁੰਦੀ ਹੈ, ਬੇਰੀ ਦੀ ਬਦਨਾਮੀ ਹੁੰਦੀ ਹੈ, ਬੇਰੀ ਦੀ ਬਦਨਾਮੀ ਕਹਿੰਦਾ ਜੇ ਬੇਰੀ ਹੋਊ ਤਾਂ ਰਾਮ ਉਹਦੇ ਤਾਂ ਪੱਗ ਲੈ ਜਾਂਦੀ ਹੈ, ਜੇ ਕਿਤੇ ਚਿੰਗ ਮਾੜੀ ਜੀ ਵੀ ਅੜ ਗਈ ਕੰਡਾ ਅੜ ਗਿਆ ਪੱਗ ਲੈ ਗਈ, ਬੇਰੀ ਨੂੰ ਨਹੀਂ ਚੰਗਾ ਸਮਝਦੇ ਤਾਂ ਰਾਮ ਉਹਦੇ, ਔਰ ਰੱਖਦੇ ਵੀ ਨਹੀਂ ਬੇਰੀ ਘਰ ਦੇ ਨੇੜੇ, ਦੂਰ ਰੱਖਦੇ ਨੇ। ਇਹ ਬੇਰੀਆਂ ਅੰਮ੍ਰਿਤਸਰ ਵੀ ਬਾਹਰ ਜੰਗਲ 'ਚ ਸੀਆਂ, ਕਿਸੇ ਤਰ੍ਹਾਂ ਮੂਹਰੇ ਨਹੀਂ ਸੀ, ਚੰਗੀਆਂ ਬਲੀਆਂ ਵੜਤੀਆਂ ਹੋਣੀਆਂ ਨੇ ਪਰ ਪਤਾ ਨਹੀਂ ਕਿਉਂ ਰੱਖ ਲਈਆਂ ਬਾਅਦ 'ਚ। ਅਸਲ ਦੇ ਵਿੱਚ ਬੇਰੀ ਆ ਤਾਂ ਰੱਖੀ ਹੈ, ਪਸੰਗ ਕਰਨਾ ਸੀ ਉੱਥੇ, ਸੰਗਤ ਸੰਗਤ ਦੀ ਜਗ੍ਹਾ ਜਾਂ ਕੁਸੰਗ ਆ ਵੜਿਆ ਤਾਂ ਬੇਰੀਆਂ ਆ ਗਈਆਂ। ਜੇ ਤਾਂ ਰਹਿੰਦਾ ਗੁਰੂ ਘਰ ਪੰਜਵੇਂ ਪਾਤਸ਼ਾਹ ਫਿਰ ਤਾਂ ਬੇਰੀਆਂ ਨਹੀਂ ਸੀ ਰਹਿਣੀਆਂ, ਉਹ ਭਟਕਦੀਆਂ ਹੋਣੀਆਂ ਉਦੋਂ ਉਹਨਾਂ ਨੇ ਤਾਂ, ਇਹ ਤਾਂ ਮੈਂ ਝੂਠ ਬੋਲੀ ਜਾਂਦੇ ਨੇ। ਗੁਰਬਾਣੀ ਦਾ ਕੀ ਲਿਖਿਆ, ਉੱਥੇ ਬੇਰੀਆਂ ਰੱਖ ਲਈਆਂ, ਇਹ ਤਾਂ ਮਾਰੂ ਮਾਰੀ ਕਿਸੰਗ ਕੀ ਲਿਖਿਆ ਹੈ, ਬਾਬਾ ਬੁੱਢਾ ਬੇਰੀ ਥੱਲੇ ਬਹਿੰਦਾ ਸਭ ਝੂਠ ਹੈ। ਇਹ ਗੱਲਾਂ ਐਵੇਂ ਜੋੜੀਆਂ, ਜੇ ਚਲੋ ਬਹਿੰਦੇ ਵੀ ਸੀ ਉਸ ਵੇਲੇ ਰੱਖ ਵੀ ਲਈਆਂ ਛਾਵਾਂ ਕਰਕੇ, ਜੇ ਰੱਖ ਵੀ ਲਈਆਂ ਤਾਂ ਮਤਲਬ ਇਹ ਥੋੜ੍ਹੀ ਹੈ ਵੀ ਹੁਣ ਤੁਸੀਂ ਉਹਨੂੰ ਰੱਖ ਛੱਡੋ। ਔਰ ਉਦੋਂ ਤਾਂ ਸਰੋਵਰ ਛੋਟਾ ਜਿਹਾ ਸੀਗਾ, ਸਰੋਵਰ ਜਿਹਾ ਵੱਡਾ ਕੀਤਾ ਜੇ ਉਹ ਬੇਰੀਆਂ ਕੱਢਣੇ ਤੇ ਥੀਆਂ ਵੀ ਉਹ ਬੇਰੀਆਂ ਪੜਤੀਆਂ ਹੋਣੀਆਂ ਰਣਜੀਤ ਸਿੰਘ ਵੇਲੇ, ਇਹ ਤਾਂ ਹੋਰ ਲਾਈਆਂ ਬਾਅਦ ਦੇ ਵਿੱਚ। ਇਹ ਜਿਹੜੇ ਝੂਠੇ ਬੰਦੇ ਹੁੰਦੇ ਨੇ ਨਾ, ਇਹਨਾਂ ਨੂੰ ਹੋਰ ਨਿਸ਼ਾਨੀਆਂ ਤੇ ਹੀ ਲੋੜ ਹੁੰਦੀ ਹੈ, ਨਿਸ਼ਾਨੀਆਂ ਰੱਖ ਲਓ, ਜੋ ਗੱਲ ਕਹੀ ਹੋਈ ਹੈ ਉਹ ਛੱਡ ਦਿਓ। ਗੁਰਬਾਣੀ ਨੂੰ ਛਡਾਉਣ ਦਾ ਤਰੀਕਾ ਨਿਸ਼ਾਨੀਆਂ ਵੱਲ ਧਿਆਨ ਲੈ ਜਾਣਾ, ਜੋ ਮੈਸੇਜ ਦਿੱਤਾ ਹੈ, ਜੋ ਪੜ੍ਹਾਈ ਪੜ੍ਹਾਈ ਹੈ, ਜੋ ਮੇਨ ਗੱਲ ਹੈ, ਮੇਨ ਮੁੱਦੇ ਤੋਂ ਧਿਆਨ ਹਟਾਉਣ ਵਾਸਤੇ ਇਹੋ ਜਿਹਾ ਕੁਛ, ਪ੍ਰਪੰਚ ਵੱਲ ਧਿਆਨ ਦੇ ਦੇਣਾ। ਬਾਕੀ ਤਾਂ ਸਭ ਪ੍ਰਪੰਚ ਹੈ, ਜੋ ਅੱਖਾਂ ਨੂੰ ਦੀਂਦਾ ਸਭ ਪ੍ਰਪੰਚ ਹੈ, ਪ੍ਰਪੰਚ ਵੱਲ ਧਿਆਨ ਖਿੱਚਣਾ ਜਿਹੜਾ ਸ਼ਰਾਰਤੀ ਬੰਦਿਆਂ ਦਾ ਕੰਮ ਹੁੰਦਾ ਹੈ, ਗਿਆਨਹੀਣ ਨੇ ਜਿਹੜੇ, ਬਿਲਕੁਲ ਗਿਆਨਹੀਣ ਅਗਿਆਨੀ ਮੂਰਖ ਆਦਮੀ, ਔਰ ਲੀਡਰ ਬਣਨਾ ਹੋਵੇ ਜੇ ਉਹ ਪ੍ਰਪੰਚ ਦੀਆਂ ਗੱਲਾਂ ਕਰਦੇ ਹੁੰਦੇ ਨੇ। ਉਹ ਜੀ ਕਾਰਸੇ ਵਾਲਿਆਂ ਨੇ ਸਾਡੇ ਨਿਸ਼ਾਨੀਆਂ ਖਤਮ ਕਰਤੀਆਂ, ਹੋਏ ਕਰਤਾ ਲੀਡਰ ਬਣ ਕੇ ਬਿਆਨ ਦੇ ਕੇ। ਜੇ ਗੁਰਬਾਣੀ ਦੀ ਗੁਰਮਤਿ ਦੀ ਗੱਲ ਕਰੋ, ਇਹ ਤਾਂ ਜੀ ਬਹੁਤ ਔਖੀ, ਇਹ ਤਾਂ ਹੋ ਹੀ ਨਹੀਂ ਸਕਦੀ, ਉਹ ਤਾਂ ਭੱਜਦੇ ਨੇ। ਇਹ ਸਾਰੇ ਬੰਦੇ ਜਿਹੜੇ ਨੇ ਇਹ ਬਹੁਤ ਕਪਟੀ ਔਰ ਮੂਰਖ ਟਾਈਪ ਨੇ, ਜਾਂ ਮੂਰਖ ਨੇ ਕਪਟੀ ਨੇ, ਜਾਂ ਤਾਂ ਮੂਰਖ ਨੇ ਪਤਾ ਹੀ ਨਹੀਂ, ਜਾਂ ਫਿਰ ਕਪਟ ਹੈ ਅੰਦਰ ਜਾਣ ਬੁੱਝ ਕੇ ਕਰਦੇ। ਹਾਂਜੀ
ਕਬੀਰ, ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੂ ਵੇਰ, ਉਹ ਝੂਲੇ ਉਹ ਚੀਰੀਏ, ਸਾਗਤ ਸੰਗ ਨਾ ਹੇਰ।
ਜੇ ਬੇਰੀ ਝੂਲਦੀ ਹੈ ਆਪਣੇ ਮੌਜ ਦੇ ਵਿੱਚ ਤਾਂ ਕੇਲਾ ਚੀਰ ਹੁੰਦਾ, ਇਸ ਕਰਕੇ ਕੇਲੇ ਦੇ ਨੇੜੇ ਬੇਰੀ ਨਹੀਂ ਚਾਹੀਦੀ। ਜਿੱਥੇ ਏਕਤਾ ਹੈ, ਉਹ ਗੁਰੂ ਘਰ ਨੇ ਹਰਿਮੰਦਰ ਸਾਹਿਬ ਨੇ ਏਕਤਾ ਕਰਾਉਣੀ ਸੀ, ਇੱਥੇ ਬੇਰੀ ਨਹੀਂ ਚਾਹੀਦੀ। ਕੇਲਾ ਪਾਕਾ ਝਾੜ ਆਊਗਾ ਗਾਹਾਂ, ਇੱਕ ਪੱਕਦਾ, ਇੱਕ ਹੋ ਕੇ ਹੀ ਪੱਕਦਾ, ਇਹ ਇੱਕ ਹੋਏ ਤਾਂ ਉੱਗ ਪੈ। ਉਹ ਬੇਰੀ ਤਾਂ ਏਕਤਾ ਭੰਗ ਕਰਦੀ ਹੈ, ਤੁਸੀਂ ਬੇਰੀ ਵਾੜ ਲਈ ਇੱਥੇ, ਚਲੋ ਪਤਾ ਲੱਗ ਗਿਆ ਹੁਣ ਏਕਤਾ ਤਾਂ ਪਹਿਲੇ ਹੀ ਭੰਗਤੀ, ਕਿੰਨੇ ਅਕਾਲੀ ਦਲ ਬਣੇ ਹੋਏ ਨੇ, ਹੁਣ ਐੱਸ ਜੀ ਪੀ ਸੀ ਵੀ ਦੋ ਬਣ ਗਈਆਂ, ਹੋ ਸਕਦਾ 10-12 ਬਣ ਜਾਣ ਛੇਤੀ। ਉਹ ਬਣਨੀਆਂ ਵੀ ਚਾਹੀਦੀਆਂ ਨੇ, ਬੇਰੀਆਂ ਸਾਰੀ ਜਗ੍ਹਾ ਹੀ ਲਾਉਣੀਆਂ ਚਾਹੀਦੀਆਂ ਇਹਨਾਂ ਨੂੰ, ਹਰ ਜਗ੍ਹਾ ਬੇਰੀਆਂ ਬੀਜਣੀਆਂ ਚਾਹੀਦੀਆਂ, ਗੁਰਦੁਆਰੇ ਬਣਾ ਕੇ ਹਰੇਕ ਐੱਸ ਜੀ ਪੀ ਸੀ ਦੀ ਉੱਥੇ ਬੇਰੀਆਂ, ਕਿਉਂਕਿ ਹਰ ਘਰ ਤਕਰੀਬਨ ਹਰ ਮਹੱਲੇ 'ਚ ਐੱਸ ਜੀ ਪੀ ਸੀ ਅਲੱਗ ਬਣ ਜਾਵੇ ਫਿਰ ਠੀਕ ਹੈ। ਇਹਨਾਂ ਨੂੰ ਪਤਾ ਤਾਂ ਲੱਗੇ ਵੀ ਬੇਰੀ ਨੇ ਕੀ, ਬੇਰੀ ਦੀ ਕਰਾਮਾਤ ਹੈ, ਬੇਰੀ ਦੀ ਕਰਾਮਾਤ ਤਾਂ ਚਾਹੀਦੀ ਹੈ ਨਾ, ਕੁਛ
ਦੁੱਖ ਭੰਜਣੀ ਦੀ
ਦੁੱਖ, ਓਹੋ ਨਾ ਦੁੱਖ ਦੇ ਵੀ ਹੈ ਬੇਰੀ, ਦੁੱਖ ਭੰਜਣੀ ਨਹੀਂ ਹੈ ਉਹਦੀ, ਤਾਂ ਦੁੱਖ ਦੇ ਵੀ ਉਹ ਹੈ, ਬੇਰੀ ਦਾ ਦੁੱਖੜਾ ਕੀਤਾ ਹੋਰ ਕੀ ਕੀਤਾ, ਕੱਢੇ ਉੱਥੇ ਤਾਂ ਓਹੋ ਬੇਰੀ ਕਿਹੜਾ ਡਿਊਟੀ ਦੇ ਕੋਲ ਬੇਰੀ ਰੱਖੀ ਹੈ, ਲਾਚੀ ਬੇਰੀ ਕੋੜਾ ਨਹੀਂ ਰੱਖਿਆ ਹੋਇਆ, ਉਹ ਜਾਂ ਬੰਦਾ ਨਹੀਂ ਪੈਦਾ ਕੀਤਾ, ਫਿਰ ਬਸੇ ਰੰਗਣ ਦਾ ਸਿਰ ਬੰਨਣ ਵਾਲਾ ਬੇਰੀ ਰੱਖ ਲਈ, ਬੇਰੀ ਤਾਂ ਉੱਥੀ ਤੀ, ਬੇਰੀ ਨੇ ਤਾਂ ਕੋਈ ਕਰਾਮਾਤ ਨਹੀਂ ਕੀਤੀ, ਕਰਾਮਾਤ ਤਾਂ ਬੰਦਿਆਂ ਨੇ ਕੀਤੀ ਸੀ, ਬੰਦੇ ਬੁਲਾ ਤੇ ਮੇਰੀ ਰੱਖ ਲਈ। ਹਾਂਜੀ
ਉਹ ਝੂਲੇ ਉਹ ਚੀਰੀਏ ਸਾਕਤ ਸੰਗਤਾਂ ਹੈ,
ਉਹ ਝੂਲੇ ਉਹ ਚੀਰੀਏ ਸਾਕਤ ਸੰਗਤਾਂ ਹੈ। ਸਾਕਤ ਦਾ ਸੰਗਤ ਨਹੀਂ ਕਰਨੀ ਚਾਹੀਦੀ। ਸਾਕਤ ਕੌਣ ਹੈ? ਜੋ ਚੀਰਦਾ ਸਾਕਤ ਹੈ, ਬੇਰੀ ਸਾਕਤ ਹੈ, ਕੇਲਾ ਨਹੀਂ ਸਾਕਤ, ਬੇਰੀ ਸਾਕਤ। ਅਤੇ ਸਾਕਤ ਬਾੜਿਆ ਹੋਇਆ, ਸਾਕਤ ਤਾਂ ਦੁੱਖ ਦੁੱਖ ਦੇਵਾ ਹੁੰਦਾ, ਸਾਕਤ ਦੁੱਖ ਦਿੰਦਾ ਹੁੰਦਾ। ਸਾਕਤ ਕਿਵੇਂ ਦੁੱਖ ਭਜਨ ਕਿਵੇਂ ਕਰ ਦੂਗਾ? ਸਾਕਤ ਸੰਤ ਤੋਂ ਬਰੋਚ ਖੜਾ, ਸੰਤ ਕੋ ਨਾਮ ਹੈ, ਇੱਕ ਕਰਨ ਵਾਲਾ। ਸਾਕਤ ਕੋ ਹੰਕਾਰ ਹੈ, ਉਹ ਡਿਵਾਈਡ ਕਰਨ ਵਾਲਾ ਸਾਰਿਆਂ ਨੂੰ, ਖੇਰੂ ਖੇਰੂ ਕਰਨ ਵਾਲਾ, ਇੱਕ ਤਾਂ ਪੰਕ ਕਰਨ ਵਾਲਾ, ਜਿਵੇਂ ਬੇਰੀ ਹੁੰਦੀ। ਕੇਲੇ ਦਾ ਪੱਤਾ ਇੱਕ ਸੰਗਤ ਹੈ ਜਿਹੜੀ, ਉਹਦੀ ਨਿਆਈ ਹੈ। ਸਭ ਤੋਂ ਜਿਹੜੀ ਗਾੜੀ ਛਾਂ ਪੱਤਾ ਕੇਲੇ ਦਾ ਦਿੰਦਾ, ਕਿ ਵਿੱਚ ਜਗ੍ਹਾ ਹੀ ਨਹੀਂ ਹੈ ਉਹਦੀ ਕਿਰਨ ਆਉਣ ਨੂੰ। ਬੇਰੀ ਦਾ ਪੱਤਾ ਤਾਂ ਛੋਟਾ ਜਿਹਾ ਹੁੰਦਾ, ਕੇਲੇ ਜਿਹੜਾ ਕਿਸੇ ਦਰਖਤ ਦਾ ਪੱਤਾ ਹੀ ਨਹੀਂ। ਕੇਲੇ ਜਿਹੜਾ ਕਿਹਦਾ ਪੱਤਾ, ਕਿਹੜੇ ਦਰਖਤ ਦਾ ਪੱਤਾ? ਉਹਦੀ ਏਕਤਾ ਨੂੰ ਜੇ ਚੀਰ ਦੀਏ ਫਿਰ ਛਾਂ ਨਹੀਂ ਹੁੰਦੀ ਉਹਦੀ। ਹਾਂਜੀ
ਕਬੀਰ, ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੇ ਬਾਟ, ਆਪਣੇ ਭਾਰੇ ਨਾ ਡਰੇ, ਅੱਗੇ ਉਹ ਘਟ ਘਾਟ।
ਕਬੀਰ ਕਹਿੰਦਾ ਭਾਰ ਪਰਾਈ ਸਿਰ ਚਰੈ, ਪਰਾਇਆ ਭਾਰ ਸਿਰ 'ਤੇ ਚੱਕ ਕੇ। ਪਰਾਇਆ ਭਾਰ ਕੀ ਹੈ? ਜਿਵੇਂ ਸੰਗਤ ਹੁੰਦੀ ਹੈ, ਜਿਵੇਂ ਉਹ ਕਹਿੰਦੇ ਨੇ ਬਾਂਹ ਫੜ ਕੇ ਲੈ ਜਾਣਾ, ਸਾਡੇ ਗੁਰੂ ਨੇ ਇਹ ਕਰਨਾ ਉਹ ਕਰਨਾ, ਦੂਜਿਆਂ ਨੂੰ ਵਰ ਦੇਈ ਜਾਣਾ, ਦੂਜਿਆਂ ਦੀਆਂ ਬਿਮਾਰੀਆਂ ਠੀਕ ਕਰੀ ਜਾਣੀਆਂ, ਇਹ ਆਪਣਾ ਪਰਾਇਆ ਭਾਰ ਅਰਦਾਸ ਕਰੀ ਜਾਣੀ ਹੈ ਰੋਜ਼ ਦੂਜਿਆਂ ਦੀਆਂ, ਇਹ ਪਰਾਇਆ ਭਾਰ ਵਾਲੀ ਗੱਲ, ਬਗਾਨਾ ਪਾਪ ਆਪਣੇ ਸਿਰ 'ਤੇ ਲੈਣ ਵਾਲੀ ਗੱਲ ਹੈ। ਚੱਲਿਓ ਚਾਹੋ ਚਾਹੇ ਬਾਟ, ਧਰਮ ਦੇ ਰਸਤੇ 'ਤੇ ਚੱਲਿਆ ਚੱਲਣਾ ਚਾਹੁੰਦਾ, ਬਗਾਨਾ ਭਾਰ ਚੱਕ ਕੇ। ਇੱਥੇ ਤਾਂ ਇਹ ਰਸਤਾ ਐਸਾ ਹੈ, ਆਪਣਾ ਭਾਰ ਲੈ ਕੇ ਵੀ ਨਹੀਂ ਕੋਈ ਜਾ ਸਕਦਾ।
ਆਪਣੇ ਭਾਰੇ ਨਾ ਡਰੇ, ਅੱਗੇ ਉਹ ਘਟ ਘਾਟ।
ਅੱਗੇ ਰਸਤਾ ਹੀ ਇੰਨਾ ਖਰਾਬ ਹੈ, ਆਪਣਾ ਆਪਣਾ ਭਾਰ ਲੈ ਕੇ ਵੀ ਮੁਸ਼ਕਿਲ ਹੈ ਚੱਲਣਾ ਸਭ ਨੂੰ। ਆਪਣੇ ਭਾਰ ਤੋਂ ਨਹੀਂ ਦਿਲਦਾ ਜਿਹੜਾ ਆਪਣੇ ਸਿਰ 'ਤੇ ਰੱਖਿਆ ਹੋਇਆ ਪੰਡ, ਅੱਗੇ ਉਹ ਘਟ ਘਾਟ, ਅੱਗੇ ਰਸਤਾ ਹੀ ਬੜਾ ਖਤਰਨਾਕ ਹੈ। ਅੱਗੇ ਤਾਂ ਸਰੀਰ ਵੀ ਨਹੀਂ ਜਾਣਾ ਨਾਲ, ਆਪਣਾ ਭਾਰ ਤਾਂ ਆਪਣਾ ਸਰੀਰ ਹੈ। ਹੋ ਮੈਂ ਮੋਹ ਪਰ ਇਹਦਾ ਪੈ, ਇਹਦਾ ਭਾਰ ਵੀ ਨਹੀਂ ਜਾਣਾ ਨਾਲ, ਇਹਦਾ ਭਾਰ ਬਹੁਤ ਹੈ। ਦੂਜੇ ਦੀ ਹਉਮੈ ਤੂੰ ਕਿਵੇਂ ਛਡਾ ਦੇਗਾ? ਦੂਜੇ ਦੀ ਹਉਮੈ ਤੂੰ ਆਪਣੇ ਸਿਰ 'ਤੇ ਬੰਨ ਕੇ ਪੰਡ ਕਿਵੇਂ ਚੱਲ ਪਏਗਾ? ਦੂਜੇ ਦੇ ਮੋਹ ਦੀ ਪੰਡ ਆਪਣੇ ਸਿਰ 'ਤੇ ਰੱਖ ਕੇ ਕਿਵੇਂ ਚੱਲ ਪਏਗਾ? ਉਹਨੂੰ ਕਹਿੰਦਾ ਨਹੀਂ ਤੂੰ ਹਉਮੈ ਛੱਡ ਦੇ, ਮੋਹ ਛੱਡ ਦੇ, ਭਰਮ ਛੱਡ ਦੇ, ਕਿਸੇ ਨੂੰ ਵੀ ਨਹੀਂ ਕਹਿੰਦਾ। ਆਪਣੇ ਸਿਰ 'ਤੇ ਵੀ ਪੰਡ ਰੱਖੀ ਜੇ, ਉਹਨਾਂ ਦੀ ਪੰਡ ਵੀ ਆਪੇ ਚੁੱਕਦਾ। ਇਸ ਤਰੀਕੇ ਦੀ ਗੱਲ ਕਹੀ ਹੋਈ ਹੈ ਗੁਰਬਾਣੀ। ਹਉਮੈ ਮੋਹ ਭਰਮ ਆ ਜਿਹੜੇ ਵਿਕਾਰਾਂ ਨੂੰ ਛੱਡਣ ਦੀ ਗੱਲ ਕਰਦੀ। ਪਹਿਲਾਂ ਹੀ ਕਹਿ ਦਿੱਤਾ ਸੀ ਇਹ ਤਨ ਜਾਏਗਾ, ਕਬਣੇ ਮਾਰਗ ਲਾਏ, ਉਹ ਲਾਰਾ ਦਿੰਦੇ ਸੀ। ਉਹ ਜਿਹੜਾ ਝੂਠ ਬੋਲ ਕੇ ਲਾਰਾ ਦਿੰਦੇ ਨੇ ਨਾ, ਉਹਨਾਂ ਦੀ ਗੱਲ ਹੈ। ਆਪਣੇ ਭਾਰੇ ਨਾ ਡਰੈ, ਆਪਣੇ ਭਾਰੇ ਨਾ ਡਰੈ, ਆਪਣੇ ਭਾਰ ਨਹੀਂ ਡਰਦੇ। ਬਹੁਤ ਬਚਨ ਹੈ ਇੱਥੇ,
ਡਰੈ
ਗੁਰੂ ਬਹੁਤ ਨੇ ਉੱਥੇ ਬਣੇ ਹੋਏ। ਹਾਂ
ਆਪਣੇ ਭਾਰੇ ਨਾ ਡਰੈ, ਅੱਗੇ ਉਹ ਘਟ ਘਾਟ।
ਅੱਗੇ ਖਤਰਨਾਕ ਰਸਤਾ ਬਹੁਤ।
ਕਬੀਰ ਬਣ ਕੀ ਦਾਦੀ ਲਾਕਰੀ, ਠਾਢੀ ਕਰੇ ਪੁਕਾਰ, ਮੱਧ ਬਸ ਪਰੂੰ ਲੁਹਾਰ ਕੇ ਜਾਰੇ ਦੂਜੀ ਵਾਰ।
ਬਣ ਗਈ ਠਾੜੀ ਲੱਕੜੀ, ਇੱਕ ਬਣ ਦੇ ਵਿੱਚ ਲੱਕੜੀ ਖੜੀ ਹੈ ਇਕੱਲੀ,
ਦਾਦੀ ਲੱਕੜੀ,
ਆਹ ਥੋੜ੍ਹਾ ਜਿਹਾ ਸੇਕ ਲੱਗਿਆ ਹੋਇਆ ਉਹਨੂੰ, ਬਣ ਨੂੰ ਜਾ ਅੱਗ ਲੱਗਦੀ ਹੈ ਨਾ, ਉਹ ਲੱਕੜ ਜਲ ਜਾਂਦੀ ਹੈ, ਜਲ ਕੇ ਸੁੱਕ ਜਾਂਦੀ ਹੈ। ਦਰਖਤ ਕਈ ਜਲ ਕੇ ਸੁੱਕ ਜਾਂਦੇ ਹੁੰਦੇ, ਜੰਗਲ ਨੂੰ ਅੱਗ ਲੱਗ ਗਈ, ਉਹਨੂੰ ਇੰਨਾ ਸੇਕ ਲੱਗ ਗਿਆ, ਲੱਕੜ ਸੁੱਕ ਗਈ। ਠਾੜੀ ਕਰੇ ਪੁਕਾਰ,
ਠਾਢੀ ਕਰੇ ਪੁਕਾਰ,
ਠਾੜੀ ਪੁਕਾਰ ਕਰਦੀ ਹੈ, ਮੈਨੂੰ ਲੁਹਾਰ ਨਾ ਲੈ ਜਾਵੇ ਕੱਟ ਕੇ। ਲੁਹਾਰ ਦੋ ਵਾਰ ਜਾਲਦਾ, ਫਿਰ ਕੋਲੇ ਭਜਾ ਲੈਂਦਾ, ਫਿਰ ਕੋਲੇ ਜਾਲਦਾ ਦੂਜੀ ਵਾਰ। ਨੱਤ ਬਸ ਪਰੂੰ ਲੁਹਾਰ ਕੇ
ਜਾਰੇ ਦੂਜੀ ਵਾਰ,
ਉਹਨੇ ਜਾਲਣਾ ਹੀ ਹੈ ਮੈਨੂੰ ਲਿਜਾ ਕੇ। ਲੱਕੜੀ ਦਾ ਆਪਾਂ ਕੋਈ ਹੋਰ ਚੀਜ਼ ਵੀ ਬਣਾ ਸਕਦੇ ਹਾਂ, ਲੱਕੜੀ ਦੀ ਫਰਨੀਚਰ ਵੀ ਬਣਾ ਸਕਦੇ ਹਾਂ ਕੋਈ ਚੀਜ਼, ਪਰ ਲੁਹਾਰ ਨੇ ਜਾਂਦੇ ਜਾਲੇ ਦੇਣਾ, ਚਾਹੇ ਕੰਮ ਦੀ ਲੱਕੜੀ ਹੋਵੇ ਚਾਹੇ ਕੋਈ ਜੀ ਹੋਵੇ, ਲੁਹਾਰ ਕੋਲ ਜਾਲਣ ਵਾਲੀ ਦਾ ਕੰਮ ਹੈ, ਲੋਹੇ ਦਾ ਕੰਮ ਕਰਦਾ ਨਾ, ਲੋਹੇ ਦਾ ਕੰਮ ਕਰਨ ਨਾਲ ਜੇ ਲੱਕੜੀ ਲੈ ਕੇ ਜਾਂਦਾ ਸੀ ਜੰਗਲ ਦੇ ਵਿੱਚੋਂ, ਸਿਰਫ ਜਾਲਣ ਵਾਸਤੇ ਲੈ ਕੇ ਜਾਂਦਾ ਸੀ, ਠੋਸ ਲੱਕੜੀ ਜੇ ਨਹੀਂ ਜਲਦੀ ਤਾਂ ਉਹ ਲੋਹਾ ਵੀ ਨਹੀਂ ਗਰਮ ਹੁੰਦਾ, ਖੂਸਰਾ ਨਹੀਂ ਲੋਹਾ ਗਰਮ ਹੁੰਦਾ, ਮਜ਼ਬੂਤ ਲੱਕੜੀ ਸੀ ਜਲਦੀ ਹੈ, ਕੰਮ ਦੀ ਲੱਕੜੀ ਸੀ ਜਲ ਕੇ ਤਾਂ ਹੀ ਲੋਹਾ ਪਿਘਲਦਾ।
ਕਬੀਰ, ਇੱਕ ਮਰੰਤੇ ਦੋ ਹੋਏ, ਦੋਏ ਮਰੰਤੇ ਚਾਰ, ਚਾਰ ਮਰੰਤੇ ਛੇ ਹੋਏ, ਚਾਰ ਪੁਰਖ ਦੋਏ ਨਾਲ।
ਕਬੀਰ ਕਹਿੰਦਾ ਇੱਕ ਮਰੰਤੇ ਦੋਏ ਮੂਹੇ, ਦੋਏ ਮਰੰਤੇ ਚਾਰ, ਚਾਰ ਮਰੰਤੇ ਛੇ ਮੂਹੇ, ਚਾਰ ਪੁਰਖ ਦੋਏ ਨਾਲ। ਬੁਝਾਰ ਤਾਂ ਇਹ ਵੀ ਇਹਦਾ ਮਤਲਬ ਹੈ ਬਕਾਰ ਛੇ ਨੇ ਪੰਜ ਨਹੀਂ ਹਨ, ਜਿਹੜੇ ਮਾਰਨੇ ਨੇ ਅਸੀਂ ਬਕਾਰ ਉਹ ਛੇ ਗਣਾਤੇ ਨੇ, ਗਣਾਏ ਜਾਂਦੇ ਨੇ ਪੰਜ, ਛੇਵਾਂ ਕਿੱਥੋਂ ਕੱਢ ਲਿਆ, ਅਸਲ ਛੇ ਹੀ ਸੀ, ਪੰਜ ਦੀਂਦੇ ਅਤੇ ਛੇਵਾਂ ਗੁਪਤ ਸੀ, ਛੇਵੇਂ ਦੇ ਵਿੱਚੋਂ ਤਾਂ ਪੈਦਾ ਹੁੰਦੇ ਸੀ ਪੰਜੇ, ਉਹਦਾ ਨਹੀਂ ਸੀ ਪਤਾ, ਪੰਜ ਸਾਰੇ ਗਿਣਦੇ ਅਤੇ ਛੇਵਾਂ ਛੱਡਿਆ ਹੋਇਆ ਤਾਂ ਵੇਦਾਂ ਬੀਤਾ ਲਿਖਿਆ ਹੋਇਆ, ਇਹਨਾਂ ਨੇ ਛੱਡਤਾ ਸੀ ਛੇਵਾਂ ਭਰਮ, ਕਿਉਂਕਿ ਭਰਮ ਜੇ ਰੱਖਦੇ ਭਰਮ ਦਾ ਨਾਸ ਤੱਤ ਗਿਆਨ ਬਿਨਾਂ ਨਹੀਂ ਹੁੰਦਾ, ਜਦ ਤੱਤ ਗਿਆਨ ਇਹਨਾਂ ਨੇ ਛੱਡਣਾ ਸੀ ਭਰਮ ਹੀ ਛੱਡਤਾ, ਭਰਮ ਬਿਮਾਰੀਆਂ 'ਚੋਂ ਬਾਹਰ ਕੱਢਤਾ, ਭਰਮ ਦਾ ਨਾਸ ਨਹੀਂ ਹੁੰਦਾ ਗੁਰਪ੍ਰਸਾਦ ਬਿਨਾਂ ਗਿਆਨ ਬਿਨਾਂ, ਭਰਮ ਦਾ ਨਾਸ ਗਿਆਨ ਬਿਨਾਂ ਹੁੰਦਾ ਹੁੰਦਾ ਨਹੀਂ ਹੈ, ਅਤੇ ਗਿਆਨ ਇਹਨਾਂ ਨੇ ਗਿਆਨ ਤੋਂ ਬਚਣਾ ਸੀ ਪੰਡਿਤ ਨੇ, ਅਤੇ ਭਰਮ ਦਾ ਨਾਸ ਕਰਨ ਵਾਲਾ ਭਰਮ ਵਿੱਚੋਂ ਹੀ ਕੱਢਤਾ ਵੀ ਪੰਜੇ ਹੁੰਦੇ ਨੇ ਜੀ ਛੇਵਾਂ ਹੁੰਦਾ ਜੀ, ਫਿਰ ਇਹਨਾਂ ਦਾ ਇਲਾਜ ਕਿਵੇਂ ਕਰਨਾ, ਇਹਨਾਂ ਦਾ ਇਲਾਜ ਉਹਨਾਂ ਨੰਬਰ ਵਾਰ ਮਾਰਨ ਦੀ ਗੱਲ ਕਰਦੀ, ਪਹਿਲਾਂ ਕਾਮਨਾ ਨੂੰ ਮਾਰੋ, ਜੋਗੀ ਵਾਲ ਨਾ ਗਿਆ ਕਾਮਨਾ, ਉਹ ਕਾਮਨਾ ਹੀ ਮਾਰਦਾ ਜੋਗੀ ਸੰਬੰਧੀ 'ਚ, ਹਜ਼ਾਰਾਂ ਸਾਲ ਹੋ ਗਏ ਜੋਗੀਆਂ ਨੂੰ ਸੰਬੰਧੀ 'ਚ ਕਾਮਨਾ ਹੀ ਨਹੀਂ ਮਰੀ ਇਹਨਾਂ 'ਤੇ, ਇੱਕ ਤਾਂ ਉਹ ਤਾਂ ਪਹਿਲਾਂ ਪੜਾਅ 'ਚੋਂ ਨਹੀਂ ਗਾਂ ਕੋਈ ਬਾਹਰ ਨਿਕਲਿਆ, ਪਹਿਲੇ ਦੁਸ਼ਮਣਾਂ ਨੂੰ ਨਹੀਂ ਸਰ ਕਰ ਸਕਿਆ ਅਤੇ ਅੱਗੇ ਤਾਂ ਚਾਰ ਖੜ੍ਹੇ ਨੇ, ਇਹਦਾ ਮਤਲਬ ਰਾਹ ਗਲਤ ਸੀ, ਪ੍ਰੋਸੀਜਰੇ ਗਲਤ ਸੀ, ਇਹ ਨਹੀਂ ਸੀ ਕਰਨਾ ਚਾਹੀਦਾ, ਪਰ ਕਰੀ ਜਾਂਦੇ ਨੇ, ਮੂਰਖ ਨੇ, ਮੂਰਖਾਂ ਦੇ ਘੋਰ ਨੇ, ਮੂਰਖਾਂ ਦੇ ਘੋਰ ਨੇ, ਮਨਮਤੀਏ ਨੇ, ਇਹੀ ਹਟਾਇਆ ਸੀ ਇਹਨਾਂ ਨੂੰ, ਕੌਣ ਪੁੱਛਦਾ ਉਹਨਾਂ ਨੂੰ, ਅਸਲ ਦੇ ਵਿੱਚ ਇਹ ਕਰਨ ਦੇ ਵਿੱਚ ਵੀ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਸੰਸਾਰ 'ਚ, ਰੋਟੀ ਮਿਲਦੀ ਹੈ, ਜਦ ਰੋਟੀ ਔਰ ਇੱਜ਼ਤ ਵਾਲਾ ਸਵਾਲ ਆ ਜਾਵੇ ਧਰਮ, ਫਿਰ ਉੱਥੇ ਡਿੱਗ ਜਾਂਦਾ ਉਹ, ਕਹਿੰਦਾ ਗਾਹਾਂ ਲੋੜ ਹੀ ਨਹੀਂ ਜਾਣਦੀ, ਫਿਰ ਇਲਾਜ ਬਿਮਾਰੀ ਦਾ ਨਹੀਂ ਰਹਿੰਦਾ, ਸਿਰਫ ਇੱਜ਼ਤ ਦਾ ਸਵਾਲ ਰਹਿ ਜਾਂਦਾ, ਯਾਰ ਸਾਡੇ ਕਿਸੇ ਬੜੇ ਵਡੇਰੇ ਨੇ ਇਹ ਪ੍ਰਥਾ ਚਲਾਈ ਹੈ, ਅਸੀਂ ਇਹ ਪ੍ਰਥਾ ਨਹੀਂ ਛੱਡਣੀ, ਇਹਦੇ ਵਿੱਚ ਚਾਹੇ ਕੁਛ ਮਿਲਦਾ ਚਾਹੇ ਨਹੀਂ ਮਿਲਦਾ, ਇਹ ਇਸ਼ੂ ਬਣ ਜਾਂਦਾ, ਇਹ ਮਨਮੱਤਾਂ ਦੇ ਇਸ਼ੂ ਇਹੋ ਜਿਹੇ ਹੀ ਨੇ, ਜਿਹੜੀ ਮਤ ਕਿਸੇ ਨੇ ਅਡੋਪਟ ਕਰ ਲਈ ਉਹ ਧੜਾ ਅਡੋਪਟ ਕਰ ਲਿਆ, ਧੜੇ ਬੰਦੀ ਹੈ, ਅਸੀਂ ਚਾਹੇ ਠੀਕ ਹਾਂ ਚਾਹੇ ਗਲਤ ਹਾਂ, ਜੇ ਅਸੀਂ ਗਲਤ ਹਾਂ ਤੁਸੀਂ ਵੀ ਤਾਂ ਗਲਤ ਹੋ, ਜੇ ਸਾਡੇ 'ਚ ਗਲਤੀ ਹੈ ਤੁਹਾਡੇ 'ਚ ਵੀ ਤਾਂ ਗਲਤੀ ਹੈ, ਸਾਰਿਆਂ 'ਚ ਗਲਤੀਆਂ ਨੇ ਅਸਲ 'ਚ, ਦੂਆ ਦੂਏ ਨੂੰ ਜੇ ਕਹਿੰਦਾ ਉਹਦੀਆਂ ਗਲਤੀਆਂ ਗਲਾ ਆਉਂਦਾ ਉਹਦੀਆਂ ਗਲਾ ਆਉਂਦਾ, ਸਾਰਿਆਂ ਦਾ ਅਸਤਿਤਵ ਬਣਿਆ ਹੋਇਆ ਬਰਾਬਰ ਦੇ ਹੀ ਨੇ, ਗੁਰਮਤ ਦੇ ਵਿੱਚ ਗਲਤੀ ਹੈ ਨਹੀਂ ਕੋਈ, ਜਦ ਗੁਰਮਤ ਪ੍ਰਗਟ ਹੁੰਦੀ ਹੈ ਸਾਰਿਆਂ ਦੀਆਂ ਗਲਤੀਆਂ ਅੱਡੋ ਅੱਡੀ ਦੱਸੀ ਜਾਂਦੀ ਹੈ, ਗੁਰਮਤ ਦੇ ਵਿੱਚ ਕੋਈ ਗਲਤੀ ਕੱਢ ਨਹੀਂ ਸਕਦਾ, ਉਦੋਂ ਪਰੇਸ਼ਾਨ ਹੋ ਜਾਂਦੇ ਨੇ ਸਾਰੇ, ਸਾਰੇ ਪਰੇਸ਼ਾਨ ਹੋ ਕੇ ਫਿਰ ਇਹ ਅੰਦਰ ਖਾਤੇ ਗੱਲ ਕਰਕੇ ਗੁਰਮਤ ਦਾ ਵਿਰੋਧ ਕਰਦੇ ਨੇ, ਉਹ ਵਿਰੋਧ ਦਾ ਹੀ ਰਿਜ਼ਲਟ ਆਉਂਦੇ ਨੇ, ਗੁਰਮਤ ਦੇ ਸਾਰੇ ਵਿਰੋਧੀ ਹੁੰਦੇ ਨੇ, ਫਿਰ ਗੁਰਮਤ ਨੂੰ ਢੱਕ ਦਿੰਦੇ ਨੇ, ਗੁਰਮਤ ਦੀ ਫੱਟੀ ਪੋਚ ਦਿੰਦੇ ਨੇ, ਆਪਣੀਆਂ ਮੱਤਾਂ ਇਹਨਾਂ ਦੀਆਂ ਫਿਰ ਜਲਦੀਆਂ ਰਹਿੰਦੀਆਂ, ਇਹ ਕਲੋਟੇ ਨੂੰ ਵੀ ਪਾ ਲੈਂਦੇ ਨੇ ਸਾਰੇ ਮਨਮੱਤਾਂ ਵਾਲੇ, ਕਿਉਂਕਿ ਜਦ ਕੋਈ ਜ਼ਿਆਦਾ ਤਕੜਾ ਆਦਮੀ ਹੋ ਜਾਂਦਾ ਸਿਆਸਤ ਦੇ ਵਿੱਚ, ਉਹ ਵਿਰੋਧੀ ਪਾਰਟੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ, ਸਿਆਸੀ ਹੈ ਨਾ ਇਹ ਗੱਲ, ਉਹ ਮੱਤਾਂ ਅਸਲ 'ਚ ਸਾਰੀ ਮੱਤਾਂ ਜਿਹੜੀਆਂ ਨੇ ਉਹ ਪਰਮਾਰਥ ਦਾ ਕੰਮ ਨਹੀਂ ਸਵਾਰਥ ਦਾ ਕੰਮ ਹੈ, ਉੱਥੇ ਸਵਾਰਥ ਵਿੱਚ ਸਿਆਸਤ ਹੈ। ਦੁਨਿਆਵੀ ਜਿਹੜਾ ਹੈਗਾ ਇੱਕ ਧੜਾ ਬਣਾ ਕੇ ਰੱਖਣਾ, ਕਿਸੇ ਇਲਾਕੇ 'ਤੇ ਕਬਜ਼ਾ ਰੱਖਣਾ, ਕਿਸੇ ਸੰਪੱਤੀ 'ਤੇ ਕਬਜ਼ਾ ਕਰਨਾ, ਜਿਵੇਂ ਇਸਲਾਮ ਵਾਲਿਆਂ ਨੇ ਕਰ ਲਿਆ, ਇਹ ਰਾਜ ਵੱਲ ਨੂੰ ਜਾਂਦੀਆਂ ਸਾਰੀਆਂ ਮੱਤਾਂ ਲੈ ਕੇ ਕਬਜ਼ਾ ਕਰਨ ਦੇ ਬਲ। ਉਹ ਮਨਮੱਤਾਂ ਦੇ ਵਿੱਚ ਸਾਰੀਆਂ 'ਚ ਇਹੀ ਰਿਹਾ ਹੋਇਆ, ਜਿਹੜੀ ਮੱਤ ਰਾਜ ਵੱਲ ਨੂੰ ਜਾਂਦੀ ਹੈ ਨਾ ਉਹ ਮੱਚ ਖੋਟ ਹੁੰਦੀ ਹੈ, ਖੋਟੀ ਮੱਤ ਹੁੰਦੀ ਹੈ, ਸੱਚੀ ਮੱਤ ਨਹੀਂ ਹੁੰਦੀ, ਝੂਠੀ ਮੱਤ ਹੁੰਦੀ ਹੈ। ਕਿਉਂਕਿ ਮਾਇਆ ਜੋ ਹੈ ਸਭ ਝੂਠ ਹੈ, ਕੂੜ ਰਾਜਾ ਕੂੜ ਪ੍ਰਜਾ, ਜਿਹੜੀ ਮੱਤ ਕੂੜ ਨਾ ਜਾ ਕੇ ਜੁੜਦੀ ਹੈ ਉਹ ਮੱਤ ਵੀ ਕੂੜੀ ਹੋ ਜਾਂਦੀ ਹੈ, ਜੇ ਕੂੜੇ ਹੁੰਦੀ ਹੈ ਉਹ। ਜੇ ਸੱਚਿਆਰੀ ਹੋਵੇ ਤਾਂ ਕੂੜ ਨਾਲ ਜੁੜਨ ਦਾ ਮਤਲਬ ਹੀ ਨਹੀਂ। ਜਿਹੜੇ ਰਾਜ ਕਰੇਗਾ ਖਾਲਸਾ ਵਾਲੇ ਨੇ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਹੈ, ਉਹਨਾਂ ਨੂੰ ਮੱਤ ਬਾਰੇ ਗਿਆਨ, ਉਹਨਾਂ ਨੂੰ ਤਾਂ ਗਿਆਨ ਹੈ ਕਾਸੇ ਦਾ ਨਹੀਂ, ਗੁਰਬਾਣੀ ਬਾਰੇ ਤਾਂ ਉਹਨੂੰ ਪਤਾ ਹੀ ਊੜੇ ਵਾਲੇ ਦਾ ਵੀ ਨਹੀਂ ਹੈ। ਉਹ ਤਾਂ ਉਹੀ ਕਹੀ ਜਾਂਦੇ ਅਸੀਂ ਸਿੱਖਾਂ, ਐਵੇਂ ਹੀ ਕਹੇ ਭਰਮ ਹੈ ਉਹਨਾਂ ਨੂੰ, ਸਿੱਖਾਉਣ ਦਾ ਵੀ ਭਰਮ ਹੈ ਉਹਨਾਂ ਨੂੰ ਵੀ ਅਸੀਂ ਸਿੱਖਾਂ, ਇਹ ਭਰਮ ਹੈ, ਸਿੱਖਾਂ ਦੇ ਘਰ ਪੈਦਾ ਹੋ ਗਏ ਵੀ ਅਸੀਂ ਸਿੱਖਾਂ, ਬਸ ਸਿੱਖੀ ਕੀ ਹੈ, ਉਹਨਾਂ ਨੇ ਕੀ ਲੈਣਾ, ਜਿਹਦਾ ਕੇਸ ਨੇ ਦਾੜੀ ਉਹ ਸਿੱਖ ਹੈ। ਹਾਂਜੀ
ਵੀਰ, ਇੱਕ ਮਰੰਤੇ ਦੋ ਹੋਏ, ਦੋਏ ਮਰੰਤੇ ਚਾਰ, ਚਾਰ ਮਰੰਤੇ ਛੇ ਹੋਏ, ਚਾਰ ਪੁਰਖ ਦੋਏ ਨਾਲ।
ਸਵਾਲ ਇਹ ਹੈ ਵੀ ਛੇ ਹੋਏ ਇੱਕ ਹੈ ਕੀ, ਕੀ ਹੈ, ਕਿਵੇਂ ਬੂਹੇ, ਕਬੀਰ ਦੇ ਬੂਹੇ ਨੇ, ਕਬੀਰ ਨੇ ਸਾਰੇ ਮਾਰ ਲਏ, ਜੋਗੀਆਂ ਤੋਂ ਬਾਕੀਆਂ ਤੋਂ ਇੱਕ ਵੀ ਨਹੀਂ ਮਰਿਆ। ਕਬੀਰ ਕਹਿੰਦਾ ਮੈਂ ਛੇ ਮਾਰੇ ਨੇ, ਅਸਲ ਦੇ ਵਿੱਚ ਛੇਵਾਂ ਨਹੀਂ ਸੀ ਪਤਾ। ਗੁਰੂ ਨਾਨਕ ਨੇ ਵੀ ਕਿਹਾ ਸੀ ਹਉਮੈ ਕਿੱਥੋਂ ਉਪਜੈ, ਇਸ਼ਾਰਾ ਕੀਤਾ ਸੀ, ਪਰ ਉਹਨੂੰ ਜਿਹੜੀ ਪੰਜਾਂ ਦੀ ਮਾਂ ਹੈ, ਜਿੱਥੇ ਪੰਜੇ ਪੈਦਾ ਹੁੰਦੇ ਨੇ ਉਹਨੂੰ ਇਕੱਲੇ ਨੂੰ ਮਾਰ ਲਓ, ਇੱਕ ਮਰੰਤ ਹੈ ਦੋਏ ਮੂਹੇ, ਜੇ ਇਹਨਾਂ ਦੀ ਜੜ ਵੱਢ ਦਈਏ ਤਾਂ ਫਿਰ ਮਰਨਾ ਸ਼ੁਰੂ ਹੋਣਾ ਇਹਨਾਂ। ਇੱਕ ਮਰੰਤ ਹੈ ਦੋਏ ਮੂਹੇ, ਜਾਂ ਜੜ ਵੱਢਤੀ ਉਹ ਤੋਂ ਬਹੁਤ ਨਰਮ ਜੋ ਸੀ ਨਾ ਹਿੱਸਾ ਦਰਖਤ ਦਾ, ਉਹ ਸੁੱਕਿਆ ਪਹਿਲਾਂ, ਨਰਮ ਨਰਮ ਹਿੱਸਾ ਸੁੱਕਦਾ ਪਹਿਲਾਂ, ਜਿੱਥੇ ਡਾਇਰੈਕਟ ਪਾਣੀ ਜਾ ਰਿਹਾ ਕੋਮਲ ਹਿੱਸਾ ਸੁੱਕਦਾ ਪਹਿਲਾਂ, ਕਮਜ਼ੋਰ ਹਿੱਸਾ ਹੁੰਦਾ ਕੋਮਲ। ਪਹਿਲਾਂ ਕੀ ਮਾਰਿਆ, ਪਹਿਲਾਂ ਗੁਰਮਤ ਨੇ, ਦੇਖੋ ਭਰਮ ਦਾ ਹੀ ਨਾਸ ਹੋਣਾ ਉਹ ਤਾਂ, ਪਰ ਭਰਮ ਦਾ ਨਾਸ ਬਾਅਦ 'ਚ ਹੋਣਾ। ਸ਼ੁਰੂ ਕਿੱਥੋਂ ਆਇਆ, ਬਿਮਾਰੀ ਕਿਵੇਂ ਸ਼ੁਰੂ ਹੋਈ ਸੀ, ਬਿਮਾਰੀ ਸੀ ਜਾਂ ਤਾਂ ਸਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ, ਤ੍ਰਿਸ਼ਨਾ ਲੱਗੀ, ਮਾਇਆ ਅਮਰ ਵਰਤਾਇਆ, ਜਿਹੜੀ ਤ੍ਰਿਸ਼ਨਾ ਸੀ ਲੱਗੀ, ਤ੍ਰਿਸ਼ਨਾ ਦਾ ਇਲਾਜ ਕਰ ਰਿਹਾ ਜੋਗੀ ਇਲਾਜ ਠੀਕ ਕਰ ਰਿਹਾ ਸੀ, ਪਰ ਇਲਾਜ ਗਲਤ ਕਰ ਰਿਹਾ, ਇਲਾਜ ਵਾਲੀ ਦਵਾਈ ਹੈ ਨਹੀਂ ਉਹਦੇ ਕੋਲ। ਉਹਦਾ ਇਲਾਜ ਸੀਗਾ ਨਾਮ ਤ੍ਰਿਸ਼ਨਾ ਦਾ, ਆ ਗੁਰਬਾਣੀ ਦਾ ਗਿਆਨ ਸੀ, ਜੇ ਮਨ ਨੂੰ ਤੁਸੀਂ ਮਨ ਦਾ ਧਿਆਨ ਹਟਾਉਣਾ ਹੈ ਨਾ, ਜੇ ਮਨ ਦਾ ਧਿਆਨ ਮਾਇਆ ਤਾਂ ਹਟਾਉਣਾ, ਤਾਂ ਇਹਨੂੰ ਗਿਆਨ ਦੇਣਾ ਸ਼ੁਰੂ ਕਰ ਦਿਓ। ਜੇ ਸੋਚਣਾ ਬੰਦ ਕਰ, ਉਹਨੂੰ ਸਮਝਾਉਣਾ ਸ਼ੁਰੂ ਕਰ ਦਿਓ, ਜਦ ਸਮਝਣ ਲੱਗ ਗਿਆ ਸੋਚ ਆਪੇ ਬੰਦ ਹੋ ਜਾਊ, ਸੋਚ ਰਿਹਾ ਨਾ ਮਨ, ਸੋਚਿਆ ਸੋਚ ਨਾ ਹੋਵੇ, ਸੋਚਣਾ ਬੰਦ ਕਰਨਾ ਸੀ, ਸਮਝਾਉਣਾ ਸ਼ੁਰੂ ਕਰ ਦਿਓ ਉਹਨੂੰ, ਜਿੱਦਣ ਉਹ ਸਮਝਣ ਲੱਗ ਗਿਆ, ਜਿੰਨਾ ਚਿਰ ਸਮਝਣ ਲੱਗੂਗਾ ਉਹਨਾਂ ਚਿਰ ਸੋਚ ਬੰਦ ਹੈ, ਬਸ। ਜਿਹੜੇ ਕਹਿੰਦੇ ਨੇ ਨਾ ਵੀ ਉਹ ਯੋਗੇ ਨਾਲ ਸੋਚ ਬੰਦ ਨਹੀਂ ਹੁੰਦੀ, ਸੋਚ ਧੀਮੀ ਹੁੰਦੀ ਹੈ, ਸੋਚ ਦੀ ਗਤੀ ਧੀਮੀ ਹੁੰਦੀ ਹੈ, ਜਿਵੇਂ ਬਹੁਤ ਤੇਜ਼ ਆਦਮੀ ਭੱਜਦਾ ਸਾਹ ਜ਼ਿਆਦਾ ਚੜ੍ਹਦਾ, ਜੇ ਹੌਲੀ ਭੱਜਦਾ ਤੁਰਦਾ ਹੈ ਤਾਂ ਸਾਹ ਨਹੀਂ ਚੜ੍ਹਦਾ, ਰਿਲੀਫ ਮਹਿਸੂਸ ਕਰਦਾ ਹੈ। ਪਿੱਛੇ ਬਹੁਤ ਤੇਜ਼ ਕੋਈ ਚੀਜ਼ ਖਤਰਾ ਸਾਡੇ ਮਗਰ ਭੱਜਦਾ ਹੈ, ਕੋਈ ਜਾਨਵਰ, ਅਸੀਂ ਸਾਨੂੰ ਬਹੁਤ ਤੇਜ਼ ਭੱਜਣਾ ਪੈਂਦਾ, ਬੜਾ ਮੁਸ਼ਕਲ ਹੈ, ਔਰ ਚਿੰਤਾ ਵੀ ਹੈ ਵੀ ਸਾਡੇ ਸਿਰ 'ਤੇ ਨਾ ਚੜ੍ਹੇ, ਜੋ ਪਿੱਛੇ ਖੜ੍ਹ ਗਿਆ ਜੇ ਅਸੀਂ ਹੌਲੀ ਹੌਲੀ ਜਾਂਦੇ ਚਿੰਤਾ ਵੀ ਘੱਟ ਗਈ, ਸਾਨੂੰ ਵੀ ਹੁਣ ਨਹੀਂ ਆਉਂਦਾ, ਹੁਣ ਨਹੀਂ, ਚਿੰਤਾ ਵੀ ਘੱਟ ਗਈ ਔਰ ਸਾਡੇ ਸਰੀਰ 'ਤੇ ਬੋਝ ਵੀ ਨਹੀਂ ਪੈਂਦਾ, ਉਹਨਾਂ ਭੱਜਣਾ ਵੀ ਹੌਲੀ ਪੈਂਦਾ। ਇਸੇ ਤਰੀਕੇ ਨਾਲ ਜੇ ਸਮਝਣ ਲੱਗੀਏ ਤਾਂ ਬਿਲਕੁਲ ਇਹ ਮਨ ਸਲੋਅ ਹੋ ਜਾਂਦਾ। ਮਨ ਸਲੋਅ ਹੋ ਗਿਆ, ਸੋਚਣਾ ਸਲੋਅ ਹੋ ਗਿਆ, ਮਨ ਇਹ ਤਾਂ ਕਾਲ ਹੈ। ਜੇ ਕਾਲ ਪਿੱਛੇ ਹੌਲੀ ਆਉਂਦਾ ਤਾਂ ਮੂਹਰੇ ਵਾਲੇ ਨੂੰ ਵੀ ਖਤਰਾ ਘੱਟ ਹੈ। ਮਨ ਦੀ ਜਿੰਨੀ ਸਪੀਡ ਘੱਟਦੀ ਹੈ ਕਾਲ ਦੀ, ਉਹਨੀ ਸਾਡੇ ਪਿੱਛੇ ਸਪੀਡ ਘੱਟਦੀ ਹੈ। ਅਸਲ 'ਚ ਮਨ ਕਾਲ ਹੈ ਸਾਡਾ, ਇਹ ਨਹੀਂ ਪਤਾ ਹੈਗਾ। ਕਲਪਨਾ ਹੀ ਤਾਂ ਕਾਲ ਹੈ, ਕਲਪਨਾ ਦੀ ਸਪੀਡ ਘਟੀ, ਰਿਲੀਫ ਮਿਲੀ। ਜਦੋਂ ਬੰਦ ਹੋ ਗਿਆ ਸਮਝਣ ਵੇਲੇ, ਬੰਦ ਹੋ ਗਿਆ, ਫਿਰ ਸ਼ਾਂਤੀ ਆਉਣੀ ਸ਼ੁਰੂ ਹੁੰਦੀ। ਫਿਰ ਉਹ ਪਤਾ ਲੱਗਦਾ ਵੀ ਹਾਂ, ਸ਼ਾਂਤੀ ਇਹ ਹੁੰਦੀ ਹੈ ਸਮਝਣ ਵੇਲੇ ਜਦ ਸੋਚ ਬੰਦ ਹੋ ਜਾਂਦੀ। ਸੋਚ ਨਹੀਂ ਬੰਦ ਹੁੰਦੀ, ਨਹੀਂ ਸਕੂਲਾਂ ਕਾਲਜਾਂ ਵਿੱਚ ਸੋਚ ਬੰਦ ਹੁੰਦੀ ਹੈ ਪੜ੍ਹਨ ਵੇਲੇ, ਬਾਲਾ ਨਾਲ ਸੋਚ ਬੰਦ ਹੁੰਦੀ ਨਹੀਂ, ਸਮਾਧੀ ਨਾਲ ਸੋਚ ਬੰਦ ਹੁੰਦੀ ਨਹੀਂ, ਪੜ੍ਹਾਈ ਨਾਲ ਸੋਚ ਬੰਦ ਹੁੰਦੀ ਹੈ। ਇਸ ਕਰਕੇ ਗੁਰਮਤਿ ਪੜ੍ਹਾਈ ਹੈ, ਵਿਸ਼ਾ ਇੱਕ ਪੜ੍ਹਾਈ ਹੈ, ਸੋਚ ਆਪੇ ਬੰਦ ਹੋ ਜਾਂਦੀ ਹੈ। ਜੇ ਸਮਝੂਗਾ ਤਾਂ ਸੋਚੂਗਾ ਨਹੀਂ, ਜੇ ਸੋਚੂਗਾ ਤਾਂ ਸਮਝੂਗਾ ਨਹੀਂ। ਜਿਹੜੇ ਗੁਰਦੁਆਰੇ ਬੈਠ ਕੇ ਸੋਚਦੇ ਨੇ ਜਾਂ ਗੁਰਮਤਿ ਦੀ ਗੱਲ ਸੁਣਨ ਵੇਲੇ ਸੋਚਦੇ ਨੇ, ਉਹ ਸਮਝ ਨਹੀਂ ਸਕਦੇ, ਉਹ ਸੁਣੇ ਨਹੀਂ ਰਹੇ ਹੁੰਦੇ, ਸੋਚਣ ਵਾਲਾ ਸੁਣੇ ਨਹੀਂ ਰਿਹਾ ਹੁੰਦਾ। ਜੇ ਸੁਣ ਰਿਹਾ ਤਾਂ ਸੋਚ ਨਹੀਂ ਰਿਹਾ, ਇਹ ਤਰੀਕਾ। ਗੁਰਮਤ ਨੇ ਦੁਰਮਤ ਮਾਰਤੀ। ਅਸਲ 'ਚ ਦੁਰਮਤ ਵਿੱਚ ਚਾਰਾਂ ਦੇ ਪ੍ਰਾਣ ਨੇ, ਪੰਜਾਂ ਦੇ। ਦੁਰਮਤ ਤੋਂ ਹੀ ਭਰਮ ਪੈਦਾ ਹੁੰਦਾ, ਭਰਮ ਪੈਦਾ ਹੋਣਾ ਹੀ ਬੰਦ ਕਰ ਦਿਉ। ਜੋ ਭਰਮ ਹੈ ਦੁਰਮਤ ਭਰਮ ਪੈਦਾ ਕਰਦੀ ਹੈ, ਦੁਰਮਤ ਦੀ ਵਜ੍ਹਾ ਨਾਲ ਇਹ ਲੋਭ ਹੈ, ਦੁਰਮਤ ਦੀ ਵਜ੍ਹਾ ਨਾਲ ਇਹ ਕ੍ਰੋਧ ਹੈ, ਦੁਰਮਤ ਦੀ ਵਜ੍ਹਾ ਨਾਲ ਇਹ ਮੋਹ ਹੈ। ਉਹ ਪੈਦਾ ਕਿਹਨੇ ਕੀਤਾ? ਦੁਰਮਤ ਨੇ। ਦੁਰਮਤ ਨਹੀਂ ਮੋਹ ਨੂੰ ਨਾਸ ਕਰਨ ਦਿੰਦੀ, ਮਨੋਕਾਮਨਾ ਪੂਰੀਆਂ ਕਰਦੀ, ਪਾਠ ਪੜ੍ਹਾਉਂਦੀ ਹੈ ਰੋਜ਼ ਦੁਰਮਤ। ਜਿੱਥੇ ਮਨੋਕਾਮਨਾ ਦੀਆਂ ਅਰਦਾਸਾਂ ਹੁੰਦੀਆਂ ਦੁਰਮਤ ਹੈ, ਗੁਰਮਤ ਨਹੀਂ ਹੈ ਉੱਥੇ। ਅਤੇ ਗੁਰਦੁਆਰਿਆਂ 'ਚ ਇਹੀ ਕੁਛ ਹੈ ਹੁਣ। ਇਸ ਕਰਕੇ ਕਿਸੇ ਦਾ ਭਰਮ ਦਾ ਨਾਸ ਨਹੀਂ ਹੋ ਰਿਹਾ, ਕਿਸੇ ਦੇ ਅਹੰਕਾਰ ਦਾ ਨਾਸ ਨਹੀਂ ਹੋ ਰਿਹਾ, ਕਿਸੇ ਦਾ ਮੋਹ ਨਹੀਂ ਘੱਟ ਰਿਹਾ, ਕਿਸੇ ਦਾ ਲੋਭ ਨਹੀਂ ਘੱਟ ਰਿਹਾ। ਪੜ੍ਹਾਈ ਉਹ ਉਲਟੀ ਪੜ੍ਹਨ ਲੱਗ ਗਏ, ਦੁਰਮਤ ਦੀ ਜਗ੍ਹਾ ਗੁਰਮਤ ਆ ਗਈ। ਜਿੱਦਣ ਗੁਰਮਤ ਆ ਗਈ ਦੁਰਮਤ ਦੀ ਜਗ੍ਹਾ, ਉੱਦਣ ਇਹਨਾਂ 'ਤੇ ਸਪਰੇਅ ਹੋਣ ਲੱਗ ਜੂ ਗੁਰਮਤ ਦੀ। ਗੁਰਮਤ ਸਪਰੇਅ ਕਰਦੀ ਹੈ, ਸਪਰੇਅ ਤਾਂ ਕਰਦੀ ਹੈ ਗੁਰਮਤ ਭਰਮ 'ਤੇ, ਗੁਰਮਤ ਦਾ ਗਿਆਨ ਭਰਮ 'ਤੇ ਸਪਰੇਅ ਕਰਦਾ, ਸਪਰੇਅ ਤਾਂ ਭਰਮ 'ਤੇ ਹੀ ਹੋ ਰਹੀ ਹੈ, ਪਰ ਕਮਜ਼ੋਰ ਉਹ ਹੋ ਰਹੇ ਨੇ ਜੋ ਜਿੱਥੋਂ ਭਰਮ ਤੋਂ ਜਿਹਨਾਂ ਨੂੰ ਖੁਰਾਕ ਮਿਲਦੀ ਹੈ। ਜ਼ਮੀਨ ਜਿਹੜੀ ਹੈਗੀ ਹੈ, ਜ਼ਮੀਨ 'ਚੋਂ ਖੁਰਾਕ ਮਿਲਦੀ ਹੈ ਨਾ ਬੂਟਿਆਂ ਨੂੰ। ਜੇ ਜ਼ਮੀਨ ਦਾ ਜਿਹੜਾ ਰਸ ਹੈ ਉਹੀ ਵਿਗਾੜਤਾ, ਉਹਨਾਂ ਦੇ ਅਨੁਕੂਲ ਰਸੇ ਨਾ ਰਿਹਾ, ਉਹਨਾਂ ਨੇ ਆਪੇ ਸੁੱਕ ਜਾਣ। ਔਕੜਾਂ ਦੇ ਖਿਲਾਫ ਜਿਹੜੀ ਸਪਰੇਅ ਹੈ, ਗੁਣਾਂ ਦੇ ਹੱਕ ਦਾ ਰਸ ਹੈ ਗੁਰਮਤ ਦਾ, ਗੁਰਮਤ ਦਾ ਰਸ ਗੁਣਾਂ ਦੇ ਹੱਕ ਦਾ, ਔਕੜਾਂ ਦੇ ਖਿਲਾਫ ਹੈ। ਭਰਮ ਦੇ ਖਿਲਾਫ ਹੈ ਗਿਆਨ ਦੇ ਹੱਕ, ਗਿਆਨ ਭਰਮ ਦੇ ਖਿਲਾਫ ਹੈ, ਗੁਰਪ੍ਰਸਾਦ। ਜਦ ਗੁਰਪ੍ਰਸਾਦ ਦੀ ਸਪਰੇਅ ਹੋਊਗੀ ਗੁਰਬਾਣੀ 'ਚੋਂ, ਭਰਮ ਦਾ ਆਪੇ ਹੀ ਨਾਸ ਹੋਊਗਾ। ਗੁਰਮਤ ਨੇ ਦੁਰਮਤ ਮਾਰ ਲਈ, ਇੱਕ ਮਰ ਗਈ, ਨਾਲ ਮਰ ਗਈ। ਹੁਣ ਆਪਾਂ 6 ਗਣਨੇ ਨੇ, 6 ਕਿਵੇਂ ਮਰੇ? ਤਾਂ ਤ੍ਰਿਸ਼ਨਾ ਬੁਝ ਗਈ, ਤ੍ਰਿਸ਼ਨਾ ਬੁਝ ਗਈ ਹਰਕੇ ਨਾਮ ਨਾਲ। ਤ੍ਰਿਸ਼ਨਾ ਬਿਰਲੇ ਹੀ ਕੀ ਤ੍ਰਿਸ਼ਨਾ ਬੁਝੇ ਹਰਕੇ ਨਾਮ, ਹਰਕਾ ਨਾਮ ਹੈ ਇਹਦੇ 'ਚ। ਗੁਰਬਾਣੀ ਹਰ ਨਾਮ ਸਮਾਇਆ, ਗੁਰਬਾਣੀ 'ਚੋਂ ਜਿੰਨਾ ਚਿਰ ਹਰ ਨਾਮ ਦੀ ਸਪਰੇਅ ਨਹੀਂ ਹੁੰਦੀ, ਤ੍ਰਿਸ਼ਨਾ ਨਹੀਂ ਬੁਝ ਸਕਦੀ। ਦੋਵੇਂ ਔਰਤਾਂ ਨੇ, ਦੁਰਮਤ ਔਰ ਤ੍ਰਿਸ਼ਨਾ, ਦੋਵੇਂ ਔਰਤਾਂ ਨੇ। ਬਾਕੀ ਰਹਿ ਗਏ ਹੁਣ 4, ਹਉਮੈ ਮੋਹ ਔਰ ਭਰਮ ਔਰ ਪੈ, ਹਉਮੈ ਮੋਹ ਭਰਮ ਪੈ। ਹੋਮੇ ਸਰੀਰ ਦੀ ਹੋਮ ਕਰਕੇ ਹੋਮੇ ਸਰੀਰ ਮਾਇਆ ਜਾਂ ਆਪਣੀ ਅਕਲ, ਉੱਧਰ ਅਕਲ ਦੀ ਹੋਮੇ ਹੈ ਉੱਧਰ ਸਰੀਰ, ਅਕਲ ਦੀ ਹੋਮੇ ਵੀ ਨਹੀਂ ਰਹਿਣ ਦਿੰਦੀ ਗੁਰਬਾਣੀ, ਜਾਂ ਸਮਝਣ ਲੱਗਦਾ ਹੈ ਅਕਲ ਮੇਰੀ ਵੱਡੀ ਹੈ ਇਹ ਨਹੀਂ ਰਹਿਣ ਦਿੰਦੀ, ਇਹ ਭਰਮ ਚਲਿਆ ਜਾਂਦਾ, ਇਹ ਵੀ ਭਰਮੇ ਹੈ, ਅਕਲ ਮੇਰੀ ਵੱਡੀ ਹੈ ਇਹ ਵੀ ਭਰਮੇ ਹੈ, ਇਹ ਵੀ ਦੂਰ ਹੋ ਜਾਂਦਾ, ਇਹ ਭਰਮ ਦੂਰ ਹੋ ਗਿਆ ਮੇਰੀ ਮਤ ਥੋੜ੍ਹੀ ਆਰਾਮ ਕਹਿਣ ਲੱਗ ਜਾਂਦਾ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜ੍ਹੀ ਆਰਾਮ, ਇਹ ਵੀ ਗੁਰਬਾਣੀ ਨੇ ਪਾਠ ਪੜ੍ਹਾ ਦਿੱਤਾ, ਉਹ ਵੀ ਚਲੀ ਗਈ, ਅਕਲ ਦੀ ਜਿਹੜੀ ਤੁਹਾਡੀ ਭੁਲੇਖਾ ਸੀ ਮੇਰੀ ਉਹ ਵੱਡੀ ਹੈ ਇਹ ਵੀ ਚਲੀ ਗਈ, ਨਾਲੇ ਜਾਂ ਗੁਰਬਾਣੀ ਦਾ ਗਿਆਨ ਸੁਣਦਾ ਪਤਾ ਲੱਗਦਾ ਵੀ ਤੇਰੇ ਕੋਲ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਸਮਝ 'ਚ ਨਹੀਂ ਆਉਂਦੀ, ਇਹ ਵਿਸ਼ਾ ਹੀ ਇਹੋ ਜਿਹਾ, ਆਪਣੀ ਅਕਲ ਦਾ ਭੁਲੇਖਾ ਤਾਂ ਛੇਤੀ ਉਹ ਨਿਕਲ ਜਾਂਦਾ, ਜੇ ਸਮਝ 'ਚ ਆ ਜਾਵੇ ਥੋੜ੍ਹਾ ਬਹੁਤਾ। ਹੋਮੇ ਵੋ ਪਰਮੋ, ਵੋ ਦੋਏ, ਹੋਮੇ ਔਰ ਵੋ ਪਹਿਲਾਂ ਜਾਂਦੇ ਨੇ, ਸਰੀਰ ਦਾ ਹੀ ਮੋਹ ਹੈ, ਸਰੀਰ ਕਰਕੇ ਹੀ ਅਸੀਂ ਵਿਰੋਧ ਕਰਦੇ ਹਾਂ ਨਾਮ ਦਾ, ਸੱਚ ਦਾ, ਸਾਡੀਆਂ ਲੋੜਾਂ ਨੇ ਨਾ ਸਰੀਰ ਦੀਆਂ, ਉਹਦੇ ਕਰਕੇ ਭਾਣੇ ਆਪਣਾ ਭਾਣਾ ਕਾਹਦੇ ਵਾਸਤੇ ਹੈ, ਸਰੀਰ ਵਾਸਤੇ ਹੈ, ਆਪਣਾ ਭਾਣਾ ਕਾਹਦੇ ਹੈ, ਸਰੀਰ ਦੀ ਰੱਖਿਆ ਵਾਸਤੇ, ਆਪਣੇ ਬੱਚਿਆਂ ਦੇ ਸਰੀਰ ਦੀ ਰੱਖਿਆ ਵਾਸਤੇ, ਖਾਣ ਨੂੰ ਕਿੱਥੋਂ ਮਿਲੂ, ਕੰਮ ਕਿਵੇਂ ਚੱਲੂ, ਖਰਚਾ ਕਿਵੇਂ ਚੱਲੂ, ਕਾਰਨ ਹੈ ਨਾਮ ਦਾ ਵਿਰੋਧ ਕਰਨ, ਇਹ ਵੀ ਹਟ ਜਾਂਦਾ, ਜੋ ਸਮਝ ਆਉਂਦੀ ਇਹ ਵੀ ਹਟ ਜਾਂਦਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਹੈ, ਜਦੋਂ ਇਹ ਗੱਲ ਦੀ ਸਮਝ ਆਈ ਉਹ ਵੀ ਛੱਡਤੀ, ਹੋਮੇ ਛੁੱਟ ਗਈ, ਜਿਹੜਾ ਨਾਮ ਦਾ ਵਿਰੋਧ ਹੈ ਛੁੱਟ ਗਿਆ, ਹੋਮ ਛੁੱਟ ਗਈ, ਹੋਮੇ ਛੁੱਟ ਗਈ, ਉਹ ਵੀ ਛੁੱਟ ਗਿਆ ਸਰੀਰ ਦਾ, ਬਾਕੀ ਰਹਿ ਗਿਆ ਭਰਮਾ ਰੁਪਏ, ਭਰਮਾ ਰੁਪਏ ਫਿਰ ਔਖਾ, ਹੋਮੇ ਮੋਹ ਛੁੱਟੇ ਤਾਂ ਮੁਕਤੀ ਤਾਂ ਮਿਲ ਜਾਂਦੀ ਹੈ, ਦੋ ਪਦਾਰਥ ਉਹ ਗਾਹਾਂ ਦੇ ਨੇ ਫਿਰ, ਉਹ ਨਾਮ ਨਾਲ ਸਿੱਧਾ ਜਿਹੜਾ ਤੁਰਕੀ ਬਾਣੀ ਹੈ ਫਿਰ ਉਹਦੇ ਨਾਲ ਜਾਂਦਾ, ਪਰਮਾ ਪੈ ਉਹਦੇ ਨਾਲ ਜਾਂਦਾ, ਪੈ ਤਾਂ ਬਣਿਆ ਹੋਇਆ ਨਾ, ਪੈ ਕਬੀਰ ਦਾ ਵੀ ਬਣਿਆ ਹੋਇਆ ਅੱਗੇ ਜਾ ਕੇ, ਹਾਂ ਥਰ ਥਰ ਕੰਪ ਹੈ ਅਜੋ ਇੱਥੇ ਆ ਕੇ ਥਰ ਥਰ ਕੰਪਦਾ, ਜਾਂ ਇੱਥੇ ਪਹੁੰਚ ਗਿਆ ਉਹ ਵੀ ਛੱਡਤਾ, ਹੋਮੇ ਵੀ ਛੱਡਤੀ, ਪਰ ਅਜੋ ਜਦ ਹਾਜ਼ਰ ਹੋ ਜਾਣਾ ਪਤਾ ਨਹੀਂ ਕੀ ਕਹਿਣਾ ਉਹਨੇ, ਸਵਾਲ ਕੀ ਕਰਨਾ, ਵੀ ਪਿੱਛੇ ਕਹਿ ਜਾਣਾ ਕਿਆ ਕਰ ਸੀ, ਵੀ ਪਿਛਲੀਆਂ ਗਲਤੀਆਂ ਦਾ ਨਾ ਕੁਛ ਕਹਿ ਦੇਵੇ, ਵੀ ਆਹ ਕੀਤਾ ਤਾਂ ਐਂ ਕੀਤਾ, ਵਿਰੋਧ ਕੀਤਾ, ਕੀ ਕਹੂੰ ਕੀ ਨਹੀਂ ਕਹੂੰ, ਉਹ ਤਾਂ ਬਾਅਦ 'ਚ ਪਤਾ ਲੱਗਿਆ ਨਾ, ਮੇਰਾ ਗੁਣਾ ਪਕੜਨਾ ਚਿਤਾਰਿਆ ਕੋਈ, ਉਹ ਤਾਂ ਬਾਅਦ 'ਚ ਪਤਾ ਲੱਗਿਆ, ਉਹ ਤਾਂ ਬਾਅਦ ਦੇ ਵਿੱਚ ਦੱਸਿਆ ਨਾ, ਉਦੋਂ ਨਹੀਂ ਪਤਾ ਹੈਗਾ ਕੀ ਹੋਊ, ਉਹ ਫਿਰ ਤੁਰਕੀ ਬਾਣੀ ਨਾਲੇ ਜਿਹੜਾ ਸਿੱਧਾ ਨਾਮ ਹੈ, ਇੱਥੇ ਤਾਂ ਮਰਿਆ ਹੋਇਆ, ਹੋਮੇ ਛੱਡੀ ਹੋਈ ਹੈ ਨਾ, ਮੋਹ ਛੱਡਿਆ ਹੋਇਆ, ਮਰਿਆ ਹੋਇਆ, ਚਾਰ ਚੀਜ਼ਾਂ ਮਰਨ ਨਾਲ ਇਹ ਜੀਵਤ ਮਰਤੀ ਹੁੰਦਾ, ਜੀਵਤ ਆਇਓ ਮਰੀਆ, ਚਾਰ ਚੀਜ਼ਾਂ ਦੇ ਮਰਨ ਨਾਲ ਆਪੇ ਮਰ ਗਿਆ, ਮਰੇ ਮਰ ਗਿਆ, ਹੁਣ ਨਾਨਕ ਨਾਮ ਮਿਲੇ ਤਾਂ ਜੀਵਾਂ, ਨਾਮ ਮਿਲੂਗਾ, ਨਾਮ ਕੀ ਹੁੰਦਾ ਹੈ ਇਹ ਵੀ ਭਰਮ ਹੈ, ਅਜੋ ਨਾਮ ਦਾ ਨਹੀਂ ਪਤਾ, ਸੁਣਿਆ ਨਾਮ ਬਾਰੇ, ਮਿਲਿਆ ਤਾਂ ਹੈ ਨਹੀਂ, ਬਸ ਫਿਰ ਇਹ ਜਦੋਂ ਨਾਮ ਮਿਲਦਾ ਜਦੇ ਪਤਾ ਲੱਗਦਾ ਨਾਮ ਕੀ ਹੁੰਦਾ, ਜਿਉਂਦਾ ਕਰ ਦਿੰਦਾ ਜਦੇ ਪਤਾ ਲੱਗਦਾ ਜੀਵਨ ਕੀ ਹੁੰਦਾ, ਇਹ ਦੋ ਚੀਜ਼ਾਂ ਦਾ ਜਦੇ ਪਤਾ ਲੱਗਦਾ, ਜਾਂ ਪਤਾ ਲੱਗਦਾ ਭਰਮ ਪੈ ਫਿਰ ਦੂਰ ਹੋ ਜਾਂਦਾ, ਪੈ ਮੁਕਤ ਜਦ ਹੁੰਦਾ ਜਾ ਕੇ, ਭਰਮ ਔਰ ਪੈ ਮੁਕਤ ਜਦ ਹੁੰਦਾ ਜਦ ਉਹਦੀ ਬਾਉਂਡਰੀ ਭਰਮ ਦੀ ਟੁੱਟ ਜਾਂਦੀ ਹੈ, ਜਿੰਨਾ ਚਿਰ ਬਾਉਂਡਰੀ ਦੇ ਵਿੱਚ ਬੰਦਾ ਹੈ ਭਰਮ ਦੀ, ਚ ਉਹਨਾਂ ਚਿਰ ਪੈ ਵੀ ਬਣੀ ਹੋਈ ਹੈ, ਕਿੰਨੀ ਲੰਬੀ ਜੇਲ੍ਹ ਹੈ, ਕਦੋਂ ਛੁਟਕਾਰਾ ਹੋਊਗਾ ਕੋਈ ਪਤਾ ਨਹੀਂ, ਜਦੋਂ ਆਰਡਰ ਆ ਗਿਆ ਨਾ ਵੀ ਛੁਟਕਾਰਾ ਹੋ ਗਿਆ, ਚਾਹੇ ਸਜ਼ਾ ਪੂਰੀ ਹੋ ਗਈ, ਕਹਿੰਦੇ ਸਜ਼ਾ ਪੂਰੀ ਹੋ ਗਈ ਛੱਡਿਆ ਹੈ ਨਹੀਂ, ਸਜ਼ਾ ਪੂਰੀ ਹੋ ਗਈ ਅਸਲ 'ਚ ਮੁਕਤੀ ਵਾਲੇ ਦੀ, ਛੱਡਿਆ ਨਹੀਂ ਹੈ, ਸਜ਼ਾ ਤਾਂ ਪੂਰੀ ਹੈ, ਸਜ਼ਾ ਨਹੀਂ ਰਹੀ ਉਹਨੂੰ, ਸਜ਼ਾ ਉਹਨੇ ਪੂਰੀ ਕਰ ਲਈ, ਮੁਕਤੀ ਹੋ ਗਈ, ਮੁਕਤੀ ਸਜ਼ਾ ਪੂਰੀ ਹੋਣ ਦਾ ਨਾਮ ਹੈ ਮੁਕਤੀ ਹੈ, ਔਰ ਮੁਕਤੀ ਕਾਹਦੀ ਹੈ, ਉਹਦੇ 'ਤੇ ਕੈਦੀਆਂ ਵਾਲਾ ਸਲੂਕ ਤਾਂ ਨਹੀਂ ਹੁੰਦਾ, ਪਰ ਮੁਕਤੀ ਨਹੀਂ ਹੋ ਜੋ ਆਜ਼ਾਦ ਨਹੀਂ, ਆਜ਼ਾਦ ਨਹੀਂ ਕੀਤਾ, ਆਜ਼ਾਦ ਆਜ਼ਾਦ ਨਹੀਂ ਕੀਤਾ ਬਾਉਂਡਰੀ ਚੋਂ, ਪਰ ਉਹਦਾ ਪੜਦਾ ਨਹੀਂ ਅਜੇ ਉਦੋਂ ਹੋਇਆ। ਇਹ ਛੇ ਨੇ ਪਰਮ ਔਰ ਪੈ ਅਖੀਰ, ਮੇਰਾ ਪਰਮ ਗਿਆ ਜਬ ਰਾਮ ਨਾਮ ਚਿੱਤ, ਚਿੱਤ ਦੇ ਵਿੱਚੋਂ ਪ੍ਰਗਟ ਹੋਣਾ ਇੱਕ ਹੋਏ ਤੇ ਉੱਗਵੇ ਆ, ਜਦ ਇੱਕ ਹੋ ਕੇ ਉੱਗਿਆ ਉਦੋਂ ਪਰਮ ਔਰ ਪੈ ਦਾ ਨਾਸ ਹੁੰਦਾ, ਤਾਂ ਛੇ ਮਰਦੇ ਨੇ। ਅਤੇ ਦੋ ਔਰਤਾਂ ਪਹਿਲੀਆਂ ਦੁਰਮਤ ਔਰ ਤ੍ਰਿਸ਼ਨਾ, ਤ੍ਰਿਸ਼ਨਾ ਨੂੰ ਪੈਦਾ ਕਰਨ ਵਾਲੀ ਉਹ ਦੁਰਮਤ ਹੈ, ਦੋਵੇਂ ਮਰਦੀਆਂ ਨੇ, ਪੈਦਾ ਕਰਨ ਵਾਲੀ ਮਰ ਗਈ, ਪੈਦਾ ਜੋ ਹੋ ਰਹੀ ਉਹ ਵੀ ਮਰ ਗਈ, ਮਾਵਾਂ ਧੀਆਂ ਨੇ ਦੋਵੇਂ, ਮਾਵਾਂ ਧੀਆਂ ਦੋਵੇਂ ਮਰ ਗਈਆਂ। ਅਤੇ ਇੱਕ ਗਾਹਾਂ ਫਿਰ ਹੋਮੇ ਔਰ ਮੋਹ, ਇਹ ਦੋਵੇਂ ਮਰੇ ਸਰੀਰ ਨਾਲ, ਇਹ ਬਾਹਰਲੇ ਸਰੀਰ ਕਰਕੇ ਨੇ, ਬਾਹਰਲੇ ਸਰੀਰ ਕਰਕੇ ਨੇ ਇਹ ਹੋਮੇ ਔਰ ਮੋਹ, ਪਰਮ ਔਰ ਪੈ ਫਿਰ ਅੰਦਰਲੇ ਸਰੀਰ ਕਰਕੇ ਨੇ, ਪਰਮੇ ਪਰਮ ਔਰ ਪੈ ਅੰਦਰਲੇ ਸਰੀਰ ਨੂੰ ਨੇ, ਪਰਮ ਵੀ ਮਨਮੇ ਪਰਮ ਹੈ, ਪੈ ਵੀ ਮਨ ਦੇ ਮਨਮੇ ਪੈ ਔਰ ਪਰਮ ਮਨ ਦੇ ਨਾਲ ਸੰਬੰਧ ਨੇ। ਹਾਂ ਪਰਮੇ ਭੁੱਲਾ ਦਾ ਦੱਸਦਾ,
ਜਨਮ ਮਰਨ ਦਾ ਵੀ ਪਰਮ ਹੈ,
ਹਾਂ ਉਹ ਵੀ ਭਰਮ, ਉਹ ਸਾਰੇ ਭਰਮ, ਜਨਮ ਮਰਨ ਦਾ ਭਰਮ ਤਾਂ ਮੁਕਤੀ 'ਤੇ ਹੀ ਦੂਰ ਹੋ ਜਾਂਦਾ ਹੈ, ਜਨਮ ਮਰਨ ਦਾ ਭਰਮ ਤਾਂ ਮੁਕਤੀ ਹੋਈ ਹੈ, ਮੁਕਤੀ 'ਤੇ ਦੂਰ ਹੋ ਜਾਂਦਾ, ਪਰ ਨਾਮ ਕੀ ਹੈ ਭਰਮ ਬਣਿਆ ਹੋਇਆ, ਨਾਮ ਦੀ ਜਿੰਨਾ ਚਿਰ ਨਾਮ ਸਾਹਮਣੇ ਨਹੀਂ ਆਉਂਦਾ ਨਾਮ ਬਾਰੇ ਤਾਂ ਭਰਮ ਹੈ, ਜੋ ਚੀਜ਼ ਸਾਹਮਣੇ ਹੈ, ਸਰੀਰ ਸਾਡੇ ਸਾਹਮਣੇ ਹੈ, ਸੰਸਾਰ ਸਾਡੇ ਸਾਹਮਣੇ, ਇਹਦਾ ਭਰਮ ਦੂਰ ਹੋ ਗਿਆ, ਨਾਮ ਬਾਰੇ ਭਰਮ, ਸੱਚਖੰਡ ਬਾਰੇ ਭਰਮ ਬਣਿਆ ਹੋਇਆ, ਸੰਸਾਰ ਵਾਲਾ ਭਰਮ ਤਾਂ ਚੱਕਿਆ ਗਿਆ, ਸੱਚਖੰਡ ਵਾਲਾ ਭਰਮ ਨਹੀਂ ਅਜੇ ਚੱਕ ਹੋਇਆ, ਨਾਮ ਬਾਰੇ ਭਰਮ ਬਣਿਆ ਰਹਿੰਦਾ, ਸੰਸਾਰ ਵਾਲਾ ਭਰਮ ਮੁੱਕ ਜਾਂਦਾ, ਸੰਸਾਰ ਵਾਲਾ ਭਰਮ ਤਾਂ ਮੁੱਕਦਾ ਸਮਝੇ ਤੇ ਸਾਡੀ ਬੁੱਧੀ ਨਾਲੇ, ਗੁਰਬਾਣੀ 'ਚੋਂ ਸਮਝ ਗਈ, ਉਹ ਗੁਰਬਾਣੀ ਤੋਂ ਬਾਹਰ ਹੈ ਗੱਲ, ਉਹ ਬੋਲਣ ਦੇ ਵੀ ਪਰੇ ਹੈ ਨਾਮ ਵਾਲੀ ਗੱਲ, ਹੁਕਮ ਉਹ ਨਹੀਂ ਹੈ ਬੋਲਿਆ ਹੋਇਆ 'ਚ, ਉਹ ਤੋਂ ਬਾਹਰ ਹੈ, ਚਾਰ ਚੀਜ਼ਾਂ ਦੇ ਮਨ ਦੀ ਗੱਲ ਗੁਰਬਾਣੀ 'ਚ ਲਿਖੀ ਹੋਈ ਹੈ, ਉਹ ਤਾਂ ਨਾਨਕ ਨਾਮ ਮਿਲੇ ਤਾਂ ਜੀ ਮੈਂ ਕਿਵੇਂ ਮਿਲੇ, ਕਿਰਪਾ ਕਰੇ ਆਰਾਧਨਾ ਨਾਲ, ਆਰਾਧਨਾ ਤਾਂ ਹੈ ਉਹ, ਪਰ ਉਹ ਕਹਿੰਦੇ ਉਹਦੇ 'ਚ ਕਿਹਾ ਹੋਇਆ, ਖੁਦ ਭਗਤਾਂ ਨੂੰ ਨਹੀਂ ਪਤਾ, ਇੱਕ ਬੂੰਦ ਜਲ ਕਾਰਨ ਚਾਤਰ ਦੁੱਖ ਪਾਵੇ, ਉਹ ਤਾਂ ਇਹੀ ਗੱਲ ਹੈ, ਫਿਰ ਉਹਦੇ ਬਾਰੇ ਕੁਛ ਨਹੀਂ ਕਿਹਾ ਹੋਇਆ, ਉਹ ਆਪਣੇ ਹੱਥ 'ਚ ਨਹੀਂ ਹੈ, ਉਹ ਤਾਂ ਕਿਰਪਾ, ਕਿਰਪਾ ਉਹ ਉੱਥੇ ਥੋੜ੍ਹਾ ਜਿਹਾ ਉਹ ਪੂਰਾ ਟੈਸਟ ਹੋਏ ਤਾਂ ਹੀ ਦਊ, ਉੱਥੇ ਜਾਂ ਦੇਖੂ ਨਾ ਵੀ ਇਹ ਭਰੋਸਾ, ਵੀ ਇਹਦੇ ਭਰੋਸੇ ਦੇ ਬਿਨਾਂ, ਜਿੰਨਾ ਚਿਰ ਇਹ ਖਰਾ ਖੋਟਾ ਤਾਂ ਭਰੋਸਾ ਨਹੀਂ ਹੋ ਜਾਂਦਾ ਸੱਚਖੰਡ ਨੂੰ, ਵੀ ਬਿਲਕੁਲ ਹਿੱਲੂ ਨਹੀਂ ਆਦਮੀ, ਹੁਣ ਪਿੱਛੇ ਮੁੜੂਏ ਨਹੀਂ ਸੰਸਾਰ ਵੱਲ ਨੂੰ, ਤਿੰਨ ਲੋਕ ਦਾ ਰਾਜ ਵੀ ਜਿਹੇ ਨੂੰ ਮਿਲੇ ਤਾਂ ਵੀ ਨਾਮ ਉਹ ਮੰਗੂਗਾ, ਤਿੰਨ ਲੋਕ ਦਾ ਰਾਜ ਨਹੀਂ ਮੰਗੂ, ਤਾਂ ਕਿਤੇ ਜਾ ਕੇ ਨਾਮ ਮਿਲਦਾ, ਜਿਹਨੂੰ ਰਾਜ ਦੀ ਭੁੱਖ ਹੋਵੇ ਨਾਮ 'ਤੇ ਕੀ ਲੈਣਾ, ਉਹਨੂੰ ਨਾਮ ਕੌਣ ਦਿੰਦਾ, ਉਹ ਕਹਿੰਦਾ ਹੋਰ ਜੋ ਮਰਜ਼ੀ ਲਾ ਲਾ ਨਾਮ ਨਹੀਂ ਮਿਲਦਾ, ਨਾਮ ਨਾਲ ਸਾਰਾ ਜੱਗ ਤੇਰਾ ਹੋਏ, ਨਾਮ ਨਾਮ ਰਾਸ਼ੀ ਰਾਜ, ਜਿਹੜਾ ਗੁੜ ਖਾ ਕੇ ਮਰੇ ਉਹਨੂੰ ਮੋਹਰਾ ਕੌਣ ਦਿੰਦਾ ਛੱਟਣ ਨੂੰ। ਹਾਂਜੀ
ਕਬੀਰ, ਇੱਕ ਮਰੰਤੇ ਦੋਏ ਬੂਏ, ਦੋਏ ਮਰੰਤੇ ਚਾਰ, ਚਾਰ ਮਰੰਤੇ ਛੇ ਬੂਏ, ਚਾਰ ਪੁਰਖ ਦੋਏ ਨਾਲ,
ਚਾਰ ਪੁਰਖ ਦੋਏ ਨਾਲ,